ਕਰਿਆ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ ਮਹੀਨਾਵਾਰੀ ਪੰਚਮੀ ਦੇ ਜੋੜ ਮੇਲੇ ਜੋ ਇਸ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਏ ਜਾਂਦੇ ਨੇ ਪੰਚਮੀ ਦੇ ਜੋੜ ਮੇਲਿਆਂ ਨੂੰ ਮੁੱਖ ਰੱਖਦਿਆਂ ਅੱਜ ਆਪ ਜੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ ਦੂਰੋਂ ਦਰੇਡਿਓ ਆ ਕੇ ਜਿੱਥੇ ਸਰੋਵਰ ਵਿੱਚ ਇਸ਼ਨਾਨ ਕੀਤੇ ਨੇ ਉੱਥੇ ਸੰਗਤ ਵਿੱਚ ਸੁਰਤੀ ਦਾ ਇਸ਼ਨਾਨ ਕਰਨ ਲਈ ਹਾਜ਼ਰ ਹੋਏ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਹੈ। ਦੋਵੇਂ ਇਸ਼ਨਾਨ ਜ਼ਰੂਰੀ ਨੇ। ਜੋ ਸਰੋਵਰ ਦੇ ਇਸ਼ਨਾਨ ਦਾ ਮਹੱਤਵ ਹੈ ਸਰੀਰ ਦੇ ਰੋਗ ਕੱਟੇ ਜਾਂਦੇ ਨੇ ਤਾਂ ਫਿਰ ਮਨ ਦੇ ਇਸ਼ਨਾਨ ਵਾਸਤੇ ਮਨ ਦੇ ਰੋਗਾਂ ਦੀ ਨਿਵਿਰਤੀ ਵਾਸਤੇ ਸਿਮਰਨ ਦੀ ਸਾਧਨਾ ਜ਼ਰੂਰੀ ਹੈ, ਸਤ ਸੰਗਤ ਜ਼ਰੂਰੀ ਹੈ, ਕਥਾ ਕੀਰਤਨ ਸੁਣਨੀ ਜ਼ਰੂਰੀ ਹੈ। ਤੋ ਨਿਤਾ ਪ੍ਰਤੀ ਜੋ ਸਤਿਗੁਰਾਂ ਦੇ ਇਸ ਪਵਿੱਤਰ ਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ 2012 ਵਿੱਚ 24 ਜਨਵਰੀ ਨੂੰ ਇਹ ਕਥਾ ਆਰੰਭ ਹੋਈ ਸੀ ਤੇ ਹੁਣ ਸਮਾਪਤੀ ਵੱਲ ਨੂੰ ਵਧ ਰਹੀ ਹੈ। ਅਗਲੇ ਮਹੀਨੇ ਇਸ ਕਥਾ ਦੀ ਸਮਾਪਤੀ ਹੋਣੀ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਣਾਂ ਵਿੱਚ ਬਹਾਦਰ ਸ਼ਾਹ ਨੇ ਬੇਨਤੀ ਭੇਜੀ। ਮਹਾਰਾਜ ਜੀ ਨੇ ਬਚਨ ਕੀਤਾ, ਬਹਾਦਰ ਸ਼ਾਹ ਰਾਜ ਮੰਗਿਆ ਨਹੀਂ ਮਿਲਦਾ, ਜੇ ਰਾਜ ਪ੍ਰਾਪਤ ਕਰਨਾ ਤੇ ਫਿਰ ਜੰਗ ਲੜ, ਯੁੱਧ ਕਰ, ਯੁੱਧ ਕਰੇਗਾ ਤੇ ਅਸੀਂ ਤੇਰੀ ਸਹਾਇਤਾ ਕਰਾਂਗੇ, ਖੁਦ ਆ ਕੇ ਤਾਰਾ ਆਜ਼ਮ ਨੂੰ ਮਾਰਾਂਗੇ, ਪਰ ਬਦਲੇ ਚ ਤੈਨੂੰ ਇੱਕ ਸਾਡਾ ਸਵਾਲ ਪੂਰਾ ਕਰਨਾ ਪਏਗਾ, ਇੱਕ ਕੰਮ ਪੂਰਾ ਕਰਨਾ ਪਏਗਾ। ਇਹ ਰਾਜੀ ਹੋ ਗਿਆ ਜੀ ਮੈਂ ਤਿਆਰ ਹਾਂ। ਜੰਗ ਸ਼ੁਰੂ ਹੋਇਆ, ਚੰਬਲ ਦੀ ਨਦੀ ਦੇ ਕੰਢੇ ਤੇ ਜੈਜੋਂ ਦਾ ਮੈਦਾਨ ਹੈ, ਬੜਾ ਭਿਆਨਕ ਘਮਾਸਾਨ ਜੰਗ ਹੋਇਆ। ਦੋ ਦਿਨ ਜੰਗ ਹੁੰਦਾ ਰਿਹਾ, ਤੀਸਰੇ ਦਿਨ ਜਦੋਂ ਇਹ ਜੰਗ ਤੇ ਚੜਿਆ ਤੇ ਮਨ ਚ ਸੋਚਦਾ ਜੇ ਗੁਰੂ ਜੀ ਦਾ ਕੋਈ ਔਖਾ ਕੰਮ ਹੋਇਆ ਤੇ ਨਾ ਕਰ ਦਿਆਂਗਾ, ਟਾਲਾ ਕਰ ਦਿਆਂਗਾ, ਸੌਖਾ ਹੋਇਆ ਤੇ ਕਰ ਦਿਆਂਗਾ। ਇਹ ਸੋਚਣ ਦੀ ਦੇਰੀ ਸੀ ਤੇ ਜੰਗ ਦੇ ਮੈਦਾਨ ਚ ਹਾਰ ਹੋ ਗਈ, ਹਾਰ ਕੇ ਦੌੜਨਾ ਪਿਆ। ਫਿਰ ਸਮਝ ਆਈ, ਗੁਰੂ ਸਾਹਿਬ ਕੋਲ ਸੁਨੇਹਾ ਭੇਜਿਆ, ਸਤਿਗੁਰਾਂ ਨੇ ਦੱਸ ਦਿੱਤਾ ਕਿ ਬਹਾਦਰ ਸ਼ਾਹ ਨੇ ਸੋਚਿਆ, ਹੁਣ ਉਹਨੂੰ ਲਿਖ ਕੇ ਦੇਣਾ ਪਏਗਾ ਇਕਰਾਰਨਾਮਾ। ਤੋ ਬਹਾਦਰ ਸ਼ਾਹ ਸਮਝ ਗਿਆ ਕਿ ਸਤਿਗੁਰੂ ਜੀ ਅੰਤਰਜਾਮੀ ਨੇ, ਜੋ ਮੈਂ ਮਨ ਚ ਸੋਚਿਆ ਉਹ ਜਾਣੀ ਜਾਣੀ ਸਤਿਗੁਰਾਂ ਨੇ ਜਾਣ ਲਿਆ। ਇਕਰਾਰਨਾਮਾ ਲਿਖ ਕੇ ਨੇ ਆਪਣੇ ਮਾਮੇ ਦੇ ਹੱਥ ਸਤਿਗੁਰਾਂ ਕੋਲ ਭੇਜਿਆ। ਕਲਗੀਧਰ ਜੀ ਨੇ ਬਚਨ ਕੀਤਾ, ਕੱਲ ਦਾ ਜੰਗ ਤੇਰਾ ਅਖੀਰਲੇ ਦਿਨ ਦਾ ਜੰਗ ਹੈ, ਔਰ ਐਸਾ ਖੂਬ ਬਹਾਦਰੀ ਤੇ ਦਲੇਰੀ ਨਾਲ ਲੜ, ਅਸੀਂ ਖੁਦ ਆਵਾਂਗੇ ਤੈਨੂੰ ਦਰਸ਼ਨ ਦੇਵਾਂਗੇ ਪਹਿਲਾਂ ਤਾਰਾ ਆਜ਼ਮ ਨੂੰ ਮਾਰਨ ਤੋਂ। ਤੋ ਇਹ ਸੁਨੇਹਾ ਲੈ ਕੇ ਬਹਾਦਰ ਸ਼ਾਹ ਕੋਲ ਵਾਪਸ ਆਏ ਨੇ। ਬਹਾਦਰ ਸ਼ਾਹ ਜਿਵੇਂ ਤਾਰਾ ਆਜ਼ਮ ਨਾਲ ਲੜਨ ਵਾਸਤੇ ਤਿਆਰ ਹੋ ਕੇ ਲੜਾਈ ਕਰ ਰਿਹਾ, ਜੰਗ ਕਰ ਰਿਹਾ, ਆਓ ਮਨ ਵਿਰਤੀਆਂ ਇਕਾਗਰ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਹੈ, ਉਨ੍ਹਾਂ ਦੇ ਇਤਿਹਾਸ ਨਾਲ ਸੰਬੰਧਿਤ ਕਥਾ ਹੈ, ਸਰਵਣ ਕਰੀਏ। ਦਸਵੇਂ ਪਾਤਸ਼ਾਹ ਜੀ ਮਹਾਰਾਜ ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਕਲਗੀਧਰ ਪਿਤਾ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿਚ ਧਾਰਨ ਕਰਦੇ ਹੋਇਆਂ ਸਮਸਤ ਸੰਗਤ ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ। ਦੋਹੇਰਾ ਕਰਮ ਸਲਤ ਨਿਸ ਮੈਂ ਸਕਲ ਤਿਆਰੀ ਕੀਨ ਬਣਾਏ।
ਸਤਿਗੁਰੂ ਦਸਵੇਂ ਪਾਤਸ਼ਾਹ ਦਾ ਸੁਨੇਹਾ ਬਹਾਦਰ ਸ਼ਾਹ ਕੋਲ ਪਹੁੰਚ ਗਿਆ ਕਿ ਅਸੀਂ ਤੇਰੀ ਮਦਦ ਕਰਾਂਗੇ। ਬਹਾਦਰ ਸ਼ਾਹ ਨੇ ਰਾਤ ਨੂੰ ਆਪਣੇ ਨਾਲ ਦੇ ਜਿੰਨੇ ਸਾਥੀ ਨੇ ਉਨ੍ਹਾਂ ਨਾਲ ਸਲਾਹ ਕੀਤੀ ਹੈ, ਮਸਲਤ ਕਹਿੰਦੇ ਨੇ ਸਲਾਹ ਨੂੰ, ਸਲਾਹ ਕੀਤੀ ਹੈ ਔਰ ਸਾਰੀ ਤਿਆਰੀ ਕੀਤੀ ਹੈ ਅਗਲੇ ਦਿਨ ਦੀ ਜੰਗ ਕਰਨ ਵਾਸਤੇ।
ਉਸ ਪ੍ਰਾਤ ਕੇ ਤੁਰਤੇ ਬਾਦਸ ਉੱਠੇ ਬਜਾਏ।
ਅਗਲੇ ਦਿਨ ਸਵੇਰ ਹੁੰਦਿਆਂ ਹੀ ਦਿਨ ਚੜ੍ਹਦੇ ਇਹਨੇ ਨਗਾਰੇ ਵਜਵਾ ਦਿੱਤੇ, ਚੋਭਾਂ ਲਵਾ ਦਿੱਤੀਆਂ ਨਗਾਰਿਆਂ ਤੇ, ਰਣ ਸਿੰਘੇ ਵਜਵਾ ਦਿੱਤੇ। ਜੰਗ ਦੀ ਪੂਰਨ ਤੌਰ ਤੇ ਤਿਆਰੀ ਕਰਕੇ ਨਗਾਰਿਆਂ ਤੇ ਚੋਭਾਂ ਲਵਾ ਕੇ ਹਮਲਾ ਬੋਲ ਦਿੱਤਾ।
ਜੋ ਪਈ ਤੋਪੈ ਸ਼ੁਰੂ ਚਲਾਉਣ ਕਰੇ,
ਤੋਪਾਂ ਚਲਾਈਆਂ, ਪਹਿਲਾਂ ਤਾਂ ਤੋਪਾਂ ਗੜਕੀਆਂ ਹਨ, ਤੋਪਾਂ ਦੇ ਗੋਲੇ ਦਗੇ ਹਨ।
ਚੜੇ ਦੋ ਦਲ ਰਿਸਿਓ ਦਰੇ,
ਦੋਹਾਂ ਪਾਸਿਓਂ ਦਲ ਚੜੇ ਨੇ, ਉਧਰੋਂ ਤਾਰਾ ਆਜਮ ਦੀਆਂ ਫੌਜਾਂ ਚੜ ਕੇ ਆਈਆਂ ਨੇ, ਇਧਰੋਂ ਬਹਾਦਰ ਸ਼ਾਹ ਨੇ ਹਮਲਾ ਕੀਤਾ। ਦੋਹਾਂ ਪਾਸਿਆਂ ਦੇ ਦਲ ਉਮੜ ਉਮੜ ਕੇ ਆਪਸ ਵਿਚ ਭਿੜਨ ਲੱਗੇ ਹਨ।
ਬਾਜੀ ਛੁਤਰੀ ਪਟ ਨਗਾਰੇ,
ਜਿਹੜੇ ਛੁਤਰੀ ਨਗਾਰੇ ਨੇ ਊਠ ਤੇ ਰੱਖ ਕੇ ਬਜਾਏ ਜਾਣ ਵਾਲੇ, ਉਹ ਲੰਮੇ ਜੇ ਨਗਾਰੇ ਹੁੰਦੇ ਨੇ, ਥੱਲਿਓਂ ਉਪਰੋਂ ਛੋਟਾ ਆਕਾਰ ਹੁੰਦਾ ਤੇ ਥੱਲਿਓ ਲੰਮਾ ਆਕਾਰ ਬਣਿਆ ਹੁੰਦਾ, ਉਹਨਾਂ ਨੂੰ ਛੁਤਰੀ ਨਗਾਰੇ ਕਹਿੰਦੇ ਨੇ। ਊਠਾਂ ਤੇ ਰੱਖ ਕੇ ਵਜਾਉਣ ਵਾਲੇ ਨਗਾਰੇ, ਘੋੜਿਆਂ ਤੇ ਰੱਖ ਕੇ ਵਜਾਉਣ ਵਾਲੇ ਨਗਾਰੇ, ਵੱਡੇ ਨਗਾਰੇ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿਚ ਵੱਜੇ ਹਨ।
ਭੀੜ ਭੂਕਣਾ ਭੂਰ ਭੂਕਾਰੇ,
ਔਰ ਬਹੁਤ ਸਾਰੀਆਂ ਭੇਰੀਆਂ ਵੱਜੀਆਂ ਨੇ, ਰਣ ਸਿੰਘੇ ਵੱਜੇ ਨੇ ਜੰਗ ਦੇ ਮੈਦਾਨ ਦੇ ਵਿਚ, ਕੋਲਾਹਲ ਮਚਾਉਣ ਵਾਸਤੇ ਜੰਗੀ ਸਾਜ ਵੱਜੇ ਨੇ, ਮਾਰੂ ਰਾਗ ਵੱਜਿਆ ਹੈ।
ਸ਼ਬਦ ਤੁਫੰਗ ਤੋਪ ਤੋਰ,
ਬੜਾ ਭਾਰੀ ਹਿਰਦੇ ਵਿਚ ਕੋਪ ਰੱਖ ਕੇ, ਰੋਸ ਧਾਰਨ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਆਮੋ ਸਾਹਮਣੇ ਹੋ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਪਤਗਨ ਬੋਲਿਓ ਕਾਲਿਓ ਰੋਰ,
ਔਰ ਸੂਰਮੇ ਬੋਲ ਬੋਲ ਕੇ ਹਮਲਾ ਕਰਦੇ ਨੇ, ਰੌਲਾ ਪਾ ਕੇ ਇਕ ਦੂਜੇ ਤੇ ਹਮਲਾ ਕਰਦੇ ਹਨ।
ਅੰਧ ਧੁੰਦ ਬ੍ਰਿਧ ਧੂਮ ਧਾਰ ਨਭ,
ਅੰਧ ਧੁੰਦ ਦਾ ਵਰਤਾਰਾ ਵਰਤ ਗਿਆ ਇਕ ਵਾਰੀ, ਇੰਨੀ ਜ਼ਿਆਦਾ ਅੰਧ ਧੁੰਦ ਵਰਤੀ ਹੈ, ਘੋੜਿਆਂ ਦੇ ਪੌੜਾਂ ਨਾਲ, ਹਾਥੀਆਂ ਦੇ ਪੈਰਾਂ ਨਾਲ, ਊਠਾਂ ਦੇ ਪੈਰਾਂ ਨਾਲ ਮਿੱਟੀ ਉੱਡ ਕੇ ਆਕਾਸ਼ੀ ਚੜ੍ਹਦੀ ਹੈ, ਗੋਲੀਆਂ ਤੋਪਾਂ ਦੇ ਚੱਲਣ ਨਾਲ ਧੂੰਆਂ ਆਕਾਸ਼ ਵਿਚ ਛਾ ਰਿਹਾ ਹੈ।
ਧੂੜ ਉੱਡੀ ਆ ਛੱਦ ਤੋਂ ਸਭ,
ਧੂੜ ਉੱਡ ਕੇ ਇਕ ਵਾਰੀ ਸਭ ਕੁਝ ਢੱਕ ਰਹੀ ਹੈ, ਆਕਾਸ਼ ਵਿਚ ਸੂਰਜ ਨੂੰ ਵੀ ਧੂੜ ਨੇ ਢੱਕ ਲਿਆ, ਰੋਸ਼ਨੀ ਨਜ਼ਰ ਨਹੀਂ ਆਉਂਦੀ, ਹੱਥ ਨਾਲ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ।
ਤੋਮਰ ਤੀਰ ਤਰਾਤਰ ਚੱਲੇ,
ਅਨੇਕਾਂ ਬਰਛੀਆਂ ਚੱਲ ਰਹੀਆਂ ਨੇ, ਤੀਰ ਚੱਲਦੇ ਨੇ, ਨੇਜੇ ਚੱਲ ਰਹੇ ਹਨ।
ਬਾਰ ਬਾਰ ਰਿਪ ਕਾਲਸ ਹੱਲੇ,
ਬਾਰ ਬਾਰ ਦੁਸ਼ਮਣਾਂ ਤੇ ਹਮਲਾ ਕਰਦੇ ਨੇ, ਬਾਰ ਬਾਰ ਇਕ ਦੂਜੇ ਨੂੰ ਦੁਸ਼ਮਣ ਜਾਣ ਕੇ ਹੱਲਾ ਕਰਦੇ ਨੇ।
ਉਤ ਤਾਰਾ ਆਜ਼ਮ ਰਿਸ ਧਰ ਕੇ,
ਉਧਰੋਂ ਤਾਰਾ ਆਜ਼ਮ ਨੇ ਆਪਣੇ ਮਨ ਵਿਚ ਬੜਾ ਭਾਰੀ ਰਿਸ, ਬਹੁਤ ਭਾਰੀ ਕ੍ਰੋਧ ਧਾਰਨ ਕੀਤਾ ਹੈ,
ਲਸ਼ਕਰ ਉੱਚ ਉਚਰ ਕੇ,
ਔਰ ਆਪਣੇ ਲਸ਼ਕਰ ਨੂੰ ਵੰਗਾਰਿਆ ਤਾਰਾ ਆਜ਼ਮ ਨੇ। ਜਦੋਂ ਲਸ਼ਕਰ ਇਹਦਾ ਭੱਜਣ ਲੱਗਾ ਨਾ ਤਾਰਾ ਆਜ਼ਮ ਦਾ, ਤੇ ਤਾਰਾ ਆਜ਼ਮ ਨੇ ਆਪਣੇ ਲਸ਼ਕਰ ਨੂੰ ਵੰਗਾਰਿਆ, ਆਪਣੇ ਸਿਪਾਹੀਆਂ ਨੂੰ, ਆਪਣੇ ਜਰਨੈਲਾਂ ਨੂੰ, ਆਪਣੇ ਅਫਸਰਾਂ ਨੂੰ ਵੰਗਾਰਦਾ ਹੋਇਆ ਬੋਲਿਆ,
ਕਹਾਂ ਪਿਓ ਤੁਮਕੋ ਉਮਰਾਓ,
ਕਹਿੰਦਾ ਉਹ ਉਮਰਾਓ ਅਫਸਰੋ ਕਿੱਥੇ ਹੋਏ ਤੁਹਾਡੀ ਬਹਾਦਰੀ, ਕੀ ਹੋ ਗਿਆ ਤੁਹਾਨੂੰ, ਤੁਹਾਡੀਆਂ ਤੇਗਾਂ ਨੂੰ, ਤੁਹਾਡੀਆਂ ਸ਼ਸਤਰਾਂ ਹਥਿਆਰਾਂ ਨੂੰ। ਅੱਗੇ ਤਾਂ ਮੇਰੀ ਸਭਾ ਵਿਚ ਬੈਠ ਕੇ ਬੜਾ ਹੰਕਾਰ ਠਾਣ ਕੇ ਬਹਿੰਦੇ ਸੀ, ਕਹਿੰਦੇ ਸੀ ਸਾਡੇ ਵਰਗਾ ਕੋਈ ਸੂਰਮਾ ਬਹਾਦਰ ਨਹੀਂ।
ਬੜੇ ਬੜੇ ਮਨਸਬ ਤੁਮ ਪਾਏ,
ਵੱਡੇ ਵੱਡੇ ਮਨਸਬ ਵੱਡੇ ਵੱਡੇ ਰੁਤਬੇ ਤੁਸਾਂ ਮੇਰੇ ਕੋਲੋਂ ਪ੍ਰਾਪਤ ਕੀਤੇ ਹਨ।
ਨਿਮਕ ਹਰਾਮ ਕਾਮ ਨਾ ਆਏ,
ਉਹ ਨਮਕ ਹਰਾਮੀਓ ਮੇਰਾ ਨਮਕ ਖਾ ਕੇ ਮੇਰੇ ਕੋਲੋਂ ਰੁਤਬੇ ਲੈ ਕੇ ਰੁਪਈਏ ਲੈ ਕੇ ਹੁਣ ਤੁਸੀਂ ਨਮਕ ਹਲਾਲ ਕਰਨ ਦੀ ਬਜਾਏ ਨਮਕ ਹਰਾਮ ਕਰ ਰਹੇ ਹੋ। ਨਮਕ ਹਰਾਮੀ ਬਣ ਕੇ ਹੁਣ ਜੰਗ ਦੇ ਮੈਦਾਨ ਵਿਚ ਸਾਬਤ ਹੋ ਰਹੇ ਹੋ।
ਕਹਾ ਅਲਪ੍ਰਿਪ ਕੋ ਦਲ
ਕੀ ਆ, ਸਾਹਮਣੇ ਦੁਸ਼ਮਣ ਥੋੜੀ ਜੀ ਗਿਣਤੀ ਆ ਦੁਸ਼ਮਣ ਦੀ, ਕਿੰਨੀ ਕੁ ਫੌਜ ਆ ਬਹਾਦਰ ਸ਼ਾਹ ਨਾਲ, ਆਪਾਂ ਲੱਖਾਂ ਦੇ ਹਿਸਾਬ ਨਾਲ ਉਹ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਨੇ।
ਲੜ ਲੜ ਤੁਮਰੀ ਸਮਤਾ ਲੈ,
ਉਹ ਲੜ ਲੜ ਕੇ ਤੁਹਾਡੀ ਬਰਾਬਰੀ ਕਰ ਰਹੇ ਨੇ, ਤੁਹਾਡੇ ਬਰਾਬਰ ਜੰਗ ਦੇ ਮੈਦਾਨ ਵਿਚ ਲੜ ਰਹੇ ਨੇ।
ਲਸ਼ਕਰ ਕਹਾਂ ਆਪਣੋ ਕਨੋ,
ਆ ਤੁਹਾਡੇ ਕੋਲ ਏਡਾ ਵੱਡਾ ਲਸ਼ਕਰ ਹੈ, ਤੁਹਾਡੇ ਕੋਲ ਏਡੀ ਵੱਡੀ ਫੌਜ ਦੀ ਤਾਕਤ ਹੈ, 22 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ।
ਜਿਸ ਦੀ ਕਾਜ ਨ ਕਿੰਚਿਤ ਬਨੋ,
ਤੇ ਤੁਹਾਡੇ ਕੋਲੋਂ ਏਡੀ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਇਹ ਕਿੰਚਿਤ ਮਾਤਰ ਛੋਟਾ ਜਿਹਾ ਕੰਮ ਵੀ ਤੁਹਾਡੇ ਕੋਲੋਂ ਸਿੱਧ ਨਹੀਂ ਹੋ ਰਿਹਾ। ਹਾਲਾਂਕਿ ਕਿੰਨੀ ਕੁ ਵੱਡੀ ਫੌਜ ਹੈ, ਸਾਹਮਣੇ ਰੜਾ ਮੈਦਾਨ ਹੈ, ਕੋਈ ਕਿਲਾ ਨਹੀਂ ਹੈ ਵੀ ਉਹਨਾਂ ਨੇ ਵੋਟ ਲਈ ਹੋਵੇ, ਸਾਹਮਣੇ ਖਲੋਤੇ ਲੜ ਰਹੇ ਨੇ, ਫਿਰ ਵੀ ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕ ਰਹੇ।
ਪਿਆਰੇ ਪ੍ਰਾਨ ਕਿਤੇ ਤੋਂ ਮਿਲੇ,
ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰਾ ਕਰਕੇ ਮੰਨ ਲਿਆ ਜਾਂ ਅੰਦਰ ਖਾਤੇ ਬਹਾਦਰ ਸ਼ਾਹ ਨਾਲ ਜਾ ਰਲੇ ਹੋ? ਤਾਰਾ ਆਜ਼ਮ ਕਹਿੰਦਾ ਆਪਣੇ ਅਫਸਰਾਂ ਨੂੰ, ਕਹਿੰਦਾ ਆਪਣੀ ਜ਼ਿੰਦਗੀ ਨੂੰ ਪਿਆਰਾ ਕਰਕੇ ਸਮਝ ਰਹੇ ਹੋ ਜਾਂ ਅੰਦਰੋਂ ਖਾਤੇ ਜਾ ਕੇ ਬਹਾਦਰ ਸ਼ਾਹ ਨਾਲ ਸੰਧੀ ਕਰ ਲਈ ਹੈ, ਕਿਤੇ ਅੰਦਰੋਂ ਬਹਾਦਰ ਸ਼ਾਹ ਨਾਲ ਮਿਲ ਗਏ ਹੋਵੋ?
ਹੀਰੋ ਅਲਪ ਸੁਆਵਤ ਕਿੱਲੇ,
ਆ ਵੇਖੋ ਸਾਹਮਣੇ ਕਿੰਨੇ ਕਿੰਨੇ ਥੋੜੀ ਜੀ ਗਿਣਤੀ ਹੈ ਫੌਜ ਦੀ, ਤੇ ਫਿਰ ਵੀ ਤੁਸੀਂ ਉਹਨਾਂ ਦੇ ਆਮੋ ਸਾਹਮਣੇ ਹੋ ਕੇ ਨਹੀਂ ਲੜ ਰਹੇ।
ਸ਼ਕਲ ਸੈਨਾਪਤੀ ਦਾਤਨ ਕਰੇ,
ਔਰ ਬਹੁਤ ਸਾਰੇ ਸੈਨਾਪਤੀਆਂ ਨੂੰ ਇਸ ਤਰ੍ਹਾਂ ਤਾਰਾ ਆਜ਼ਮ ਨੇ ਡਾਂਟਿਆ, ਆਪਣੇ ਸਿਪਾਹੀਆਂ ਨੂੰ ਡਾਂਟਿਆ ਹੈ।
ਕਹਿ ਕਹਿ ਪਤਿਓ ਜਾ ਜੈ ਖਰੇ,
ਔਰ ਇਹ ਕਹਿ ਕਹਿ ਕੇ ਉਸ ਵਕਤ ਇਹਨੇ ਆਪਣੇ ਨਾਲ ਦੇ ਸੂਰਮਿਆਂ ਨੂੰ ਅੱਗੇ ਭੇਜਿਆ, ਸਿਪਾਹੀਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਭੇਜਿਆ ਹੈ। ਇੱਦਾਂ ਇਹਨਾਂ ਦਾ ਆਪਸ ਵਿੱਚ ਕਹਿਣਾ ਸੁਣਨਾ ਹੋਇਆ, ਆਪਣੇ ਸਿਪਾਹੀਆਂ ਨਾਲ ਤਾਰਾ ਆਜ਼ਮ ਦੀ ਇਸ ਤਰ੍ਹਾਂ ਗੱਲਬਾਤ ਹੋਈ ਹੈ।
ਲਸ਼ਕਰ ਕੇ ਪ੍ਰੇਰਨ ਹਿਤ ਜੁਆ,
ਔਰ ਇਸ ਤਰ੍ਹਾਂ ਆਪਣੇ ਲਸ਼ਕਰ ਨੂੰ ਇਹਨੇ ਪ੍ਰੇਰਿਆ ਲੜਨ ਵਾਸਤੇ ਅੱਗੇ ਨੂੰ ਤੋਰਿਆ ਹੈ।
ਹਮਲਾ ਸਭ ਉਮਰਾਵਨ ਚਾਹਾ,
ਸਾਰੇ ਉਮਰਾਵ ਹੁਣ ਹਮਲਾ ਕਰਨਾ ਚਾਹੁੰਦੇ ਨੇ, ਇਹਦੇ ਸਾਰੇ ਅਫਸਰ ਹਮਲਾ ਕਰਨਾ ਚਾਹੁੰਦੇ ਨੇ।
ਉਹ ਨਕੀਬ ਪੰਥ ਰਣ ਮਾਰ,
ਜੰਗ ਦੇ ਮੈਦਾਨ ਵਿਚ ਨਕੀਬ ਤੁਰਿਆ ਫਿਰਦਾ ਹੈ।
ਲਾਖੋਂ ਲਸ਼ਕਰ ਮੰਡਿਓ ਐਸੇ,
ਔਰ ਨਕੀਬ ਜਿਹੜਾ ਉਹ ਫਿਰ ਫਿਰ ਕੇ ਦੱਸ ਰਿਹਾ ਵੀ ਫਲਾਣਾ ਅਫਸਰ ਆ ਰਿਹਾ ਜੰਗ ਕਰਨ ਲਈ, ਫਲਾਣਾ ਅਫਸਰ ਆ ਰਿਹਾ, ਇਹਦਾ ਨਕੀਬ ਬੋਲ ਬੋਲ ਕੇ ਦੱਸਦਾ। ਲੱਖਾਂ ਦੀ ਗਿਣਤੀ ਦੇ ਵਿਚ ਸੂਰਮੇ ਬਹਾਦਰ ਲਸ਼ਕਰ ਉਹ ਹਮਲਾ ਕਰ ਰਹੇ ਹਨ।
ਸਾਗਰ ਜੁੱਤ ਜਲ ਜੰਤਨ ਜੈਸੇ,
ਲੱਖਾਂ ਦੀ ਗਿਣਤੀ ਦਾ ਲਸ਼ਕਰ ਤਾਰਾ ਆਜ਼ਮ ਦਾ ਇਸ ਤਰ੍ਹਾਂ ਉਮੜ ਕੇ ਆਇਆ ਹੈ ਮਾਨੋ ਜਿਵੇਂ ਜੀਵ ਜੰਤੂਆਂ ਸਮੇਤ ਸਮੁੰਦਰ ਉਛਲ ਕੇ ਆਇਆ ਹੋਵੇ।
ਦੁਰਦ ਨਕਰ ਮਕਰ ਅਕਾਰਾ,
ਕਹਿੰਦੇ ਜਿਹੜੇ ਵੱਡੇ ਵੱਡੇ ਹਾਥੀ ਨੇ ਉਹ ਇਸ ਤਰ੍ਹਾਂ ਜਾਪਦੇ ਨੇ ਜਿਵੇਂ ਇਸ ਸਮੁੰਦਰ ਦੇ ਵਿਚ ਵੱਡੇ ਤੰਦੂਏ ਫਿਰਦੇ ਹੋਣ, ਔਰ ਜਿਹੜੇ ਘੋੜੇ ਨੇ ਉਹ ਵੱਡੇ ਵੱਡੇ ਮੱਛ ਨਜ਼ਰ ਆਉਂਦੇ ਹੋਣ।
ਧੁਖੇ ਪਲੀਤੇ ਬੜਵਾ ਝਾੜਾ,
ਜਿਹੜੇ ਪਲੀਤੇ ਧੁੱਖ ਰਹੇ ਨੇ ਮਾਨੋ ਸਮੁੰਦਰ ਵਿਚ ਬੜਵਾ ਅਗਨੀ ਬਲ ਰਹੀ ਹੈ।
ਸਫਰੀ ਅਲਪ ਅਖਿਲ ਕਰਵਾ ਰਹੇ,
ਜਿਹੜੀਆਂ ਇਹਨਾਂ ਦੇ ਹੱਥਾਂ ਵਿਚ ਤਲਵਾਰਾਂ ਫੜੀਆਂ ਹੋਈਆਂ ਨੇ ਉਹ ਸਮੁੰਦਰ ਦੇ ਪਾਣੀ ਵਿਚ ਮਾਨੋ ਜਿਵੇਂ ਛੋਟੀਆਂ ਮੱਛੀਆਂ ਤੜਫਦੀਆਂ ਹੋਣ।
ਪੈਦਲ ਗਨ ਜਲ ਜੀਵ ਹਜ਼ਾਰੋ,
ਔਰ ਜਿਹੜੇ ਪੈਦਲ ਸੂਰਮੇ ਟੁਰੇ ਜਾਂਦੇ ਨੇ ਮਾਨੋ ਹਜ਼ਾਰਾਂ ਦੀ ਗਿਣਤੀ ਵਿਚ ਜਲ ਜੰਤੂ ਨੇ ਸਮੁੰਦਰ ਦੇ ਪਾਣੀ ਦੇ।
ਤਜ ਬੇਲਾ ਮਰਿਆਦ ਵਿਸਾਲਾ,
ਜਿਵੇਂ ਸਮੁੰਦਰ ਮਾਨੋ ਆਪਣਾ ਕਿਨਾਰਾ ਛੱਡ ਕੇ ਮਰਿਆਦਾ ਛੱਡ ਕੇ ਬਾਹਰ ਨੂੰ ਉਛਲਿਆ ਹੋਵੇ ਸੁਨਾਮੀ ਦਾ ਰੂਪ ਧਾਰ ਕੇ, ਏਦਾਂ ਤਾਰਾ ਆਜ਼ਮ ਦੀ ਫੌਜ ਸੁਨਾਮੀ ਦਾ ਰੂਪ ਧਾਰਨ ਕਰਕੇ ਆਪਣਾ ਬੇਲਾ ਮਰਿਆਦਾ ਛੱਡ ਕੇ ਉਮੜ ਕੇ ਆਈ ਹੈ।
ਮਹਾਂਵੇਗ ਤੇ ਜਲ,
ਬੜੇ ਵੇਗ ਦੇ ਨਾਲ ਚਾਰੇ ਪਾਸੇ ਫੌਜਾਂ ਫੈਲ ਗਈਆਂ ਇਹਦੀਆਂ, ਜਿਵੇਂ ਸਮੁੰਦਰ ਦਾ ਪਾਣੀ ਫੈਲਦਾ ਏਦਾਂ ਤਾਰਾ ਆਜ਼ਮ ਦੀਆਂ ਫੌਜਾਂ ਫੈਲੀਆਂ ਹਨ।
ਬਦੋ ਤੋਪਖਾਨਾ ਤਵ ਚਾਲਾ।
ਇਹਦਾ ਜਿਹੜਾ ਵੱਡਾ ਤੋਪਖਾਨਾ ਸੀ, 50,000 ਵੱਡੀਆਂ ਤੋਪਾਂ ਸਨ, ਉਹ 10,000 ਵੱਡੀਆਂ ਤੋਪਾਂ ਸਨ, ਉਹ ਵੱਡੀਆਂ ਤੋਪਾਂ ਦਾਗੀਆਂ ਨੇ ਚਲਾਈਆਂ ਹਨ।
ਛੋਟੇ ਜੰਬੂਰੇ ਸ਼ਬਦ ਕਰਾਲਾ,
50,000 ਛੋਟੇ ਜੰਬੂਰ ਸਨ, ਉਹ ਚੱਲੇ ਨੇ, ਉਹਨਾਂ ਦੇ ਵਿੱਚੋਂ ਜਦੋਂ ਗੋਲੇ ਚੱਲਦੇ ਨੇ, ਬੜੀ ਕਰਾਲ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ।
ਤੜਬੜ ਤੁਪਕਣ ਕੀ ਵੱਡ ਹੋਈ,
ਬੰਦੂਕਾਂ ਦੀ ਤੜਬੜ ਤੜਬੜ ਹੁੰਦੀ ਆ, ਮਾਨੋ ਜਿਵੇਂ ਭੱਠੀ ਦੇ ਵਿੱਚ ਕੋਈ ਪਠਿਆਰ ਨੇ ਦਾਣੇ ਭੁੰਨਦੀ ਆ ਤੇ ਆਵਾਜ਼ ਆਉਂਦੀ ਆ, ਏਦਾਂ ਗੋਲੀਆਂ ਤੜਬੜ ਕਰਕੇ ਚੱਲਦੀਆਂ ਨੇ।
ਮਾਰੇ ਗੋਰਨ ਉੱਡ ਗਏ ਕੋਈ,
ਔਰ ਗੋਲੇ ਵੱਜੇ ਨੇ, ਉਹਨਾਂ ਗੋਲਿਆਂ ਦੇ ਨਾਲ ਕਈ ਉੱਡ ਗਏ ਹਨ।
ਸ਼ਾਹ ਬਹਾਦਰ ਕੋ ਦਲ ਹਾਲਾ,
ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਦਾ ਇੱਕ ਵਾਰੀ ਪੈਰ ਹਲ ਗਿਆ, ਬਹਾਦਰ ਸ਼ਾਹ ਦੀਆਂ ਫੌਜਾਂ ਦੇ ਪੈਰ ਇੱਕ ਵਾਰੀ ਹਲ ਗਏ ਨੇ, ਐਸਾ ਹਮਲਾ
ਹੋਇਆ।
ਔਰ ਇੱਧਰ ਡਰ ਗਿਆ ਬਹਾਦਰ ਸ਼ਾਹ ਮਨ ਵਿੱਚ, ਜਦੋਂ ਇਹਦੀ ਫੌਜ ਦੇ ਪੈਰ ਹੱਲੇ ਤੇ ਡਰ ਗਿਆ ਬਹਾਦਰ ਸ਼ਾਹ, ਇਕਦਮ ਭੈ ਭੀਤ ਹੋ ਕੇ ਕੰਬਣ ਲੱਗਾ।
ਕਰਮ ਸਿੰਘ ਬੈਠਿਓ ਪਿਛਵਾਰੇ,
ਸਤਿਗੁਰਾਂ ਦੇ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਜੀ, ਉਹ ਇਹਦੇ ਕੋਲ ਹੀ ਬੈਠੇ ਸਨ ਹਾਥੀ ਦੀ ਅੰਬਾਰੀ ਵਿੱਚ। ਜਿਹੜੀ ਹਾਥੀ ਦੀ ਅੰਬਾਰੀ ਦੇ ਵਿੱਚ ਬਹਾਦਰ ਸ਼ਾਹ ਬੈਠਾ ਸੀ, ਨਾਲ ਹੀ ਭਾਈ ਧਰਮ ਸਿੰਘ ਜੀ ਬੈਠੇ ਸਨ।
ਗੁਰ ਕੀ ਗਾਤ ਉਚਾਰੇ,
ਬਹਾਦਰ ਸ਼ਾਹ ਦੀ ਜਦੋਂ ਫੌਜ ਦੇ ਪੈਰ ਹਿੱਲੇ ਨਾ, ਇਹ ਭਾਈ ਧਰਮ ਸਿੰਘ ਨਾਲ ਗੱਲਬਾਤ ਕਰਨ ਲੱਗਾ। ਭਾਈ ਧਰਮ ਸਿੰਘ ਨਾਲ ਸਤਿਗੁਰੂ ਸੱਚੀ ਪਾਤਸ਼ਾਹ ਦੇ ਸੰਬੰਧ ਵਿੱਚ ਬੋਲ ਕੇ ਕਹਿਣ ਲੱਗਾ,
ਮੈਂ ਪ੍ਰਭ ਬਾਕਨ ਕਰ ਵਿਸ਼ਵਾਸਾ,
ਕਹਿੰਦਾ ਹੇ ਭਾਈ ਧਰਮ ਸਿੰਘ ਜੀ, ਮੈਂ ਸਤਿਗੁਰੂ ਗੁਰੂ ਕਲਗੀਧਰ ਦੇ ਬਚਨਾਂ ਦਾ ਭਰੋਸਾ ਰੱਖਿਆ, ਉਹਨਾਂ ਦੇ ਬਚਨਾਂ ਤੇ ਭਰੋਸਾ ਕਰਕੇ
ਲੜਦੇ ਲੱਗਿਓ ਰਾਜ ਧਰ ਆਸਾ,
ਮੈਂ ਰਾਜ ਦੀ ਆਸ ਰੱਖ ਕੇ, ਬਾਦਸ਼ਾਹੀ ਦੀ ਆਸ ਰੱਖ ਕੇ ਜੰਗ ਦੇ ਮੈਦਾਨ ਵਿੱਚ ਲੜਨ ਲੱਗਾ ਹਾਂ।
ਨਾ ਤਾਂ ਮੈਂ ਕਹਾਂ ਕਾਮ ਭਾਈ,
ਨਹੀਂ ਤਾਂ ਮੈਂ ਕਿੱਥੇ ਤੇ ਮੇਰਾ ਭਰਾ ਕਿੱਥੇ, ਉਹਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਹੈ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਨੇ, ਮੈਂ ਕਿੱਥੇ ਤੇ ਉਹ ਕਿੱਥੇ।
ਸਮੀਪ ਸਗਰੀ ਪ੍ਰਭਤਾਈ,
ਉਹਦੇ ਕੋਲ ਸਾਰੀ ਪ੍ਰਭਤਾਈ ਹੈ, ਸਾਰੀ ਫੌਜ ਉਹਦੇ ਕੋਲ ਹੈ, ਹਿੰਦੁਸਤਾਨ ਦੀ ਸਾਰੀ ਫੌਜ ਦੀ ਤਾਕਤ ਉਹਦੇ ਨਾਲ ਹੈ।
ਅਰੇ ਉਹ ਲੜਿਓ ਅਬਲੋ ਅਗਵਾਏ,
ਹੁਣ ਤੱਕ ਤੇ ਮੈਂ ਉਹਦੇ ਸਾਹਮਣੇ ਲੜ ਕੇ ਅੜਦਾ ਰਿਹਾ ਹਾਂ।
ਸਤਿਗੁਰ ਭਏ ਨਾਮ ਸਾਈ,
ਸਤਿਗੁਰੂ ਕਲਗੀਧਰ ਜੀ ਹਾਲੇ ਤੱਕ ਮੇਰੇ ਆ ਕੇ ਸਹਾਈ ਨਹੀਂ ਹੋਏ, ਦਸਵੇਂ ਪਾਤਸ਼ਾਹ ਜੀ ਹਾਲੇ ਤੱਕ ਆ ਕੇ ਮੇਰੇ ਮਦਦਗਾਰ ਨਹੀਂ ਹੋਏ।
ਹਸਨੇ ਹੋਏ ਦਲੇਰੀ ਦੇ ਕੇ,
ਐਸਾ ਨਾ ਹੋਵੇ ਕਿ ਕਲਗੀਧਰ ਜੀ ਨੇ ਮੈਨੂੰ ਦਲੇਰੀ ਤਾਂ ਦੇ ਦਿੱਤੀ ਹੈ, ਲੜਨ ਵਾਸਤੇ ਹੱਲਾ ਸ਼ੇਰੀ ਦੇ ਦਿੱਤੀ ਵੀ ਜਾ ਕੇ ਲੜ,
ਮੁਝ ਮਰਵਾ ਮੈਂ ਜੰਗ ਕਰਾ ਕੇ,
ਦਲੇਰੀ ਦੇ ਕੇ ਮੈਨੂੰ ਜੰਗ ਕਰਾ ਕੇ ਮਰਵਾ ਦੇਣਾ, ਤੇ ਮੇਰੇ ਪਿਓ ਦੀ ਦੁਸ਼ਮਣੀ ਮੇਰੇ ਨਾਲ ਕੱਢਦੇ ਹੋਣ, ਕਿਤੇ ਐਸਾ ਤਾਂ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਹੱਲਾ ਸ਼ੇਰੀ ਦੇ ਕੇ ਟੋਰ ਦਿੱਤਾ ਹੈ, ਔਰ ਦਲੇਰੀ ਦੇ ਕੇ ਮੈਨੂੰ ਜੰਗ ਦੇ ਮੈਦਾਨ ਵਿੱਚ ਲੜਾ ਕੇ ਮਰਵਾਉਣ ਲੱਗੇ ਹਨ।
ਪਿਤਾ ਖੁਟਾਈ ਮੋ ਪਰ ਲਿਆਵੇ, ਰੱਛਾ ਹੇਤ ਨਈਆ ਤੇ ਆਵੇ,
ਕਿਤੇ ਮੇਰੇ ਪਿਓ ਦੀ ਜਿਹੜੀ ਖੁਟਾਈ ਸੀ ਉਹ ਮੇਰੇ ਨਾਲ ਤਾਂ ਨਹੀਂ ਗੁਰੂ ਸਾਹਿਬ ਜੀ ਕੱਢ ਰਹੇ, ਕਿ ਇਸੇ ਕਰਕੇ ਸ਼ਾਇਦ ਹਾਲੇ ਤੱਕ ਉਹ ਮੇਰੀ ਰੱਖਿਆ ਕਰਨ ਲਈ ਨਹੀਂ ਆਏ, ਹਾਲੇ ਤੱਕ ਜੰਗ ਦੇ ਮੈਦਾਨ ਚ ਗੁਰੂ ਜੀ ਨਹੀਂ ਬੋੜੇ।
ਹੱਥ ਜੋੜ ਅਰਦਾਸ ਕਰੀ ਜੈ,
ਇਹ ਭਾਈ ਧਰਮ ਸਿੰਘ ਜੀ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਨੂੰ ਅਰਦਾਸ ਕਰੋ,
ਪਹੁੰਚੋ ਗੁਰੂ ਦਸ ਲੱਖ ਲੀਜੈ,
ਅਰਦਾਸ ਕਰੋ ਤੇ ਆਖੋ ਇਹ ਸਤਿਗੁਰੂ ਜੀ ਪਹੁੰਚੋ ਜੰਗ ਦੇ ਮੈਦਾਨ ਵਿੱਚ ਮੈਨੂੰ ਆਪਣਾ ਦਾਸ ਜਾਣ ਕੇ।
ਧਰਮ ਸਿੰਘ ਕਹਿ ਧੀਰਜ ਦੀਨਾ,
ਭਾਈ ਧਰਮ ਸਿੰਘ ਜੀ ਨੇ ਕਹਿ ਕੇ ਧੀਰਜ ਦਿੱਤਾ ਹੈ,
ਬਨੋ ਸੁਚੇਤ ਨ ਕਰ ਮਨ ਦੀਨਾ,
ਕਹਿੰਦੇ ਬਈ ਸੁਚੇਤ ਹੋ, ਸਾਵਧਾਨ ਹੋ, ਔਰ ਆਪਣੇ ਮਨ ਦੇ ਵਿੱਚ ਦੀਨ ਨਾ ਹੋ।
ਪਰ ਉਹ ਭੇਰ ਗਾਦੋ ਜਬ ਆਏ,
ਜਦੋਂ ਜੰਗ ਦੇ ਮੈਦਾਨ ਦੇ ਵਿੱਚ ਭੇੜ ਪਵੇਗਾ, ਪੂਰਨ ਤੌਰ ਤੇ ਭੇੜ ਪਵੇਗਾ, ਪਰਪੱਕ ਜੰਗ ਹੋਵੇਗਾ।
ਸਤਿਛਿਨ ਹੈ ਸਤਿਗੁਰੂ ਸਾਏ,
ਸਤਿਛਿਨ ਗੁਰੂ ਕਲਗੀਧਰ ਜੀ ਆ ਕੇ ਤੇਰੀ ਸਹਾਇਤਾ ਕਰਨਗੇ, ਬਹਾਦਰ ਸ਼ਾਹ ਫਿਕਰ ਨਾ ਕਰ,
ਕਪਟ ਨਾ ਕਰੇ ਦਾਸ ਕੇ ਸੰਗ,
ਸਤਿਗੁਰੂ ਜੀ ਆਪਣੇ ਦਾਸਾਂ ਨਾਲ ਕਪਟ ਨਹੀਂ ਕਰਦੇ, ਸਤਿਗੁਰੂ ਜੀ ਆਪਣੇ ਸੇਵਕਾਂ ਨਾਲ ਛਲ ਨਹੀਂ ਕਰਦੇ, ਬਹਾਦਰ ਸ਼ਾਹ ਭਰੋਸਾ ਰੱਖਦਾ ਸਮੇਂ ਪਾਤਸ਼ਾਹ ਦੇ ਚਰਨਾਂ ਤੇ,
ਕਿਉਂ ਕਿਉਂ ਤੂੰ ਹੀ ਜਿੱਤਾਵੇਂ ਜੰਗ,
ਜਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਤੈਨੂੰ ਇਸ ਜੰਗ ਦੇ ਮੈਦਾਨ ਵਿਚ ਜਿਤਾਉਣਗੇ, ਇਹ ਭਰੋਸਾ ਰੱਖ। ਦਸਵੇਂ ਪਾਤਸ਼ਾਹ ਨੇ ਵਚਨ ਕੀਤਾ, ਦੁਨੀਆਂ ਇਧਰ ਤੋਂ ਉਧਰ ਹੋ ਸਕਦੀ ਹੈ, ਪਰ ਕਲਗੀਧਰ ਪਾਤਸ਼ਾਹ ਦੇ ਕੀਤੇ ਬੋਲ ਉਹ ਇਧਰ ਤੋਂ ਉਧਰ ਟਸ ਤੋਂ ਬਸ ਨਹੀਂ ਹੋ ਸਕਦੇ, ਉਹ ਅਟਲ ਹਨ, ਸੱਚ ਹੋਣਗੇ। ਧਰਮ ਸਿੰਘ ਨੇ ਜਦੋਂ ਇਹ ਵਚਨ ਕਹੇ, ਸੁਣ ਕੇ ਬਹਾਦਰ ਸ਼ਾਹ ਕਹਿਣ ਲੱਗਾ, ਭਾਈ ਧਰਮ ਸਿੰਘ ਜੀ, ਜੇ ਹੁਣ ਵੀ ਸਤਿਗੁਰੂ ਜੀ ਨੇ ਆ ਕੇ ਮੇਰੀ ਸਹਾਇਤਾ ਨਾ ਕੀਤੀ,
ਨਾ ਤਾਂ ਅਬ ਡੇਰਾ ਲੁੱਟ ਕਰ ਜਾਏ,
ਮੇਰਾ ਸਾਰਾ ਡੇਰਾ ਵੀ ਲੁੱਟਿਆ ਜਾਣਾ, ਕਿਉਂਕਿ ਦੁਸ਼ਮਣ ਤਾਂ ਸਿਰ ਤੇ ਆ ਚੜਿਆ। ਜੇ ਹੁਣ ਵੀ ਗੁਰੂ ਕਲਗੀਧਰ ਨੇ ਮੇਰੀ ਸਹਾਇਤਾ ਨਾ ਕੀਤੀ ਤਾਂ ਮੇਰਾ ਸਾਰਾ ਡੇਰਾ ਵੀ ਲੁੱਟ ਕੇ ਚਲਾ ਜਾਏਗਾ।
ਦੇਖੋ ਪਰਿਓ ਜੋਰ ਆਵਰਨ ਕੋ,
ਆ ਵੇਖੋ ਹੁਣ ਕਿੰਨਾ ਭਿਆਨਕ ਜੋਰ ਮਚਿਆ ਹੋਇਆ, ਜੰਗ ਪੂਰਾ ਰਣ ਪੱਤੇ ਦੇ ਉੱਤੇ ਹੈ।
ਘਟਾ ਮਨਿੰਦ ਹਿਲ ਸੁਪਟਨ ਕੋ,
ਆ ਘਟਾ ਦੇ ਮਨਿੰਦ, ਬੱਦਲਾਂ ਦੇ ਮਨਿੰਦ, ਦੁਸ਼ਮਣਾਂ ਦੀ ਫੌਜ ਦਾ ਹੱਲਾ ਹੋ ਰਿਹਾ ਹੈ।
ਤਾਰਾ ਆਜ਼ਮ ਬੀਜ ਖਰੋਵਾ,
ਉਹ ਵੇਖੋ ਸਾਹਮਣੇ ਤਾਰਾ ਆਜ਼ਮ ਮੇਰਾ ਭਰਾ, ਉਹ ਆਪ ਜੰਗ ਦੇ ਮੈਦਾਨ ਵਿਚ ਖੜਾ, ਸਾਰੇ ਜੰਗ ਦੀ ਤਕੜਾਈ ਕਰ ਰਿਹਾ, ਆਪ ਹੀ ਲੜਾਈ ਕਰਵਾ ਰਿਹਾ।
ਉਮਰਾਵਨ ਪਰ ਕ੍ਰੋਧ ਤੋਵਾ,
ਔਰ ਵੇਖੋ ਕਿਵੇਂ ਆਪਣੇ ਉਮਰਾਵਾਂ ਤੇ ਖਿੱਜ ਰਿਹਾ, ਆਪਣੇ ਅਫਸਰਾਂ ਦੇ ਉੱਤੇ ਖਿੱਜ ਖਿੱਜ ਕੇ ਉਹਨਾਂ ਨੂੰ ਲੜਾ ਰਿਹਾ।
ਕਿਮ ਅਟਕੈ ਮਮ ਚਮੋ ਵਿਚਾਰੇ, ਜਿਮ ਆਤੇ ਮੈਂ ਲਵਣ ਵਿਚਾਰੇ,
ਕਹਿਣ ਲੱਗਾ ਵੇਖੋ ਮੇਰੀਆਂ ਫੌਜਾਂ ਹੁਣ ਇਹਨਾਂ ਦੇ ਸਾਹਮਣੇ ਕਿਵੇਂ ਅਟਕਣਗੀਆਂ। ਮੇਰੀ ਫੌਜ ਤਾਂ ਇਸ ਤਰ੍ਹਾਂ ਹੈ ਜਿਵੇਂ ਆਟੇ ਚ ਲੂਣ ਦੇ ਮਨਿੰਦ ਹੋਵੇ, ਆਟੇ ਚ ਲੂਣ ਕਿਤੇ ਨਜ਼ਰ ਆਉਂਦਾ, ਆਟੇ ਵਿਚ ਲੂਣ ਦੇ ਸਮਾਨ ਮੇਰੀ ਫੌਜ ਨਜ਼ਰ ਆ ਰਹੀ ਹੈ।
ਅਬ ਜੇ ਹੋਏ ਪਲਾਇਨ ਸੈਨਾ,
ਹੁਣ ਜੇ ਮੇਰੀਆਂ ਫੌਜਾਂ ਨੱਠ ਗਈਆਂ, ਮੇਰੇ ਸੂਰਮੇ ਜੇ ਭੱਜ ਗਏ,
ਉਪਾਏ ਬੰਦ ਕੇ ਮੈਂ
ਫਿਰ ਮੁੜ ਕੇ ਕੋਈ ਉਪਾਅ ਨਹੀਂ ਹੋਣਾ, ਜਾਂ ਹੋ ਸਕਦਾ ਮੈਨੂੰ ਮਾਰ ਦੇਣ ਜਾਂ ਗ੍ਰਿਫਤਾਰ ਕਰ ਲੈਣ।
ਕਰ ਅਰਦਾਸ ਜੁਗਮ ਕਰ ਜੋਰ, ਪ੍ਰਭ ਜੀ ਪਹੁੰਚੈ ਕਾਲੰਗ ਜੋਰ,
ਅਰਦਾਸ ਕਰੋ ਤੇ ਅਰਦਾਸ ਕਰਕੇ ਬੇਨਤੀ ਕਰੋ ਕਿ ਦਸਵੇਂ ਪਾਤਸ਼ਾਹ ਕਿਰਪਾ ਕਰਕੇ ਆ ਕੇ ਮੇਰੀ ਸਹਾਇਤਾ ਕਰੋ। ਹੇ ਪ੍ਰਭੂ ਜੀ ਹੁਣ ਆ ਕੇ ਆਪਣਾ ਜੋਰ ਘਾਲੋ, ਹੁਣ ਮੇਰਾ ਜੋਰ ਨਹੀਂ ਪਿਆ ਚੱਲਦਾ।
ਤਾਰਾ ਆਜ਼ਮ ਕੋ ਸੰਗਾਰਾ,
ਸਤਿਗੁਰੂ ਜੀ ਹੁਣ ਆਉਣ ਜੰਗ ਦੇ ਮੈਦਾਨ ਵਿਚ ਆ ਕੇ ਤਾਰਾ ਆਜ਼ਮ ਨੂੰ ਮਾਰ ਮੁਕਾਉਣ।
ਸਭ ਉਮਰਾਵ ਹੇਰ ਕਰ ਹਾਰੈ,
ਇਹ ਜਿੰਨੇ ਉਮਰਾਵ ਅਫਸਰ ਨੇ ਸਾਰੇ ਵੇਖ ਕੇ ਹਾਰ ਜਾਣ।
ਧਰਮ ਸਿੰਘ ਅਰਦਾਸ ਬਕਾਨੇ, ਸ੍ਰੀ ਗੁਰੂ ਜੀ ਰੱਛਾ ਸਮੈ ਮਾਨੇ।
ਜਦੋਂ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਫਿਰ ਭਾਈ ਧਰਮ ਸਿੰਘ ਨੇ ਹੱਥ ਜੋੜੇ, ਫਿਰ ਅਰਦਾਸ ਕੀਤੀ ਗੁਰੂ ਕਲਗੀਧਰ ਦੇ ਚਰਨਾਂ ਵਿਚ, ਆਖਿਆ ਹੈ ਸ੍ਰੀ ਗੁਰਦੇਵ ਕਿਰਪਾ ਕਰੋ, ਹੁਣ ਰੱਛਿਆ ਕਰਨ ਦਾ ਸਮਾਂ ਹੈ, ਹੁਣ ਸਮਾਂ ਕਿ ਤੁਸੀਂ ਜੰਗ ਦੇ ਮੈਦਾਨ ਚ ਆ ਕੇ ਬਹਾਦਰ ਸ਼ਾਹ ਦੀ ਰੱਖਿਆ ਕਰੋ।
ਸੇਵਕ ਜਾਨੋ ਬਨੋ ਸਾਈ,
ਮਹਾਰਾਜ ਬਹਾਦਰ ਸ਼ਾਹ ਨੂੰ ਆਪਣਾ ਸੇਵਕ ਜਾਣ ਕੇ ਦੀ ਸਹਾਇਤਾ ਕਰੋ।
ਬਿਰਦ ਸੰਭਾਲੋ ਆਪਨ ਆਏ,
ਮਹਾਰਾਜ ਆਓ ਔਰ ਆ ਕੇ ਆਪਣਾ ਬਿਰਦ ਸੰਭਾਲੋ।
ਕਿਮ ਕੈ ਮਸਤਕ ਦੋ ਟਿਕ ਨਿਵਾਏ,
ਏਦਾਂ ਅਰਦਾਸ ਕੀਤੀ ਭਾਈ ਧਰਮ ਸਿੰਘ ਨੇ ਔਰ ਸੀਸ ਦਵਾਇਆ, ਬਹਾਦਰ ਸ਼ਾਹ ਨੇ ਵੀ ਸੀਸ ਝੁਕਾਇਆ ਅਰਦਾਸ ਕਰਕੇ।
ਸਾਰੇ ਦੇ ਬੜ ਚਿੰਤੂ ਪਾਏ,
ਬਾਦਸ਼ਾਹ ਬਹਾਦਰ ਸ਼ਾਹ ਦੇ ਮਨ ਵਿਚ ਬੜੀ ਭਾਰੀ ਚਿੰਤਾ ਹੈ,
ਇਧਰ ਉਧਰ ਸਭ ਦੀ ਜਿਦਰੇ ਚਿਲਾਵੇ,
ਇਧਰ ਉਧਰ ਸਾਰੇ ਪਾਸੇ ਨਿਗਾਹ ਮਾਰ ਕੇ ਵੇਖਦਾ ਵੀ ਗੁਰੂ ਜੀ ਕਿਧਰੋਂ ਆ ਰਹੇ ਨੇ, ਕਿਧਰੋਂ ਆਉਂਦੇ ਦਿਸ ਪੈਣ, ਇਧਰ ਉਧਰ ਚਾਰੇ ਪਾਸੇ ਨਿਗਾਹ ਮਾਰ ਕੇ ਤੱਕਦਾ ਹੈ।
ਹਮਲਾ ਕਰਿਓ ਚੜਿਓ ਦਲ ਆਵੇ,
ਉਧਰ ਦੁਸ਼ਮਣ ਦੀ ਫੌਜ ਹਮਲਾ ਕਰਕੇ ਚੜਦੀ ਆ ਰਹੀ ਹੈ, ਦੁਸ਼ਮਣ ਦਾ ਦਲ ਚੜਾਈ ਕਰਦਾ ਆ ਰਿਹਾ।
ਸਨੇ ਸਨੇ ਦਲ ਹੱਦ ਪਲਾਵੇ,
ਔਰ ਇਹਦਾ ਜਿਹੜਾ ਦਲ ਹੈ ਇਹਦੇ ਜਿਹੜੇ ਸੂਰਮੇ ਨੇ ਹੌਲੇ ਹੌਲੇ ਕਰਕੇ ਪਿੱਛੇ ਨੂੰ ਹਟ ਰਹੇ ਹਨ,
ਤਿਉਂ ਤਿਉਂ ਸੰਸੈ ਭੂਪ ਜਾਵੇ,
ਜਿਵੇਂ ਜਿਵੇਂ ਇਹਦੀਆਂ ਫੌਜਾਂ ਦੇ ਪੈਰ ਹਲ ਰਹੇ ਨੇ, ਬਹਾਦਰ ਸ਼ਾਹ ਦੇ ਮਨ ਵਿਚ ਤਿਵੇਂ ਤਿਵੇਂ ਸੰਸਾ ਉਤਪੰਨ ਹੁੰਦਾ, ਤਿਵੇਂ ਤਿਵੇਂ ਦੇ ਹਿਰਦੇ ਚ ਸੰਦੇਹ ਪੈਦਾ ਹੁੰਦਾ ਹੈ।
ਨਿਸ਼ਚੈ ਕਰਦੇ ਅੱਜ ਨੈ ਬਚੋ,
ਨਿਸ਼ਚਾ ਕਰਦਾ ਵੀ ਅੱਜ ਨੀ ਮੈਂ ਬਚਣ ਲੱਗਾ, ਹੁਣ ਨੀ ਮੈਂ ਜੰਗ ਦੇ ਮੈਦਾਨ ਵਿਚ ਬਚਣ ਲੱਗਾ
ਸੰਗਰ ਮਚਿਓ ਬੀਤੀ ਹੀ ਬਚੋ
ਅੱਜ ਇਹ ਜਿਹੜਾ ਸੰਗਰ ਮਚਿਆ ਹੋਇਆ ਅੱਜ ਜਿਹੜਾ ਇਹ ਜੰਗ ਮਚਿਆ ਹੋਇਆ ਅੱਜ ਇਸੇ ਵਿਚ ਮੈਂ ਮਰ ਮੁੱਕ ਜਾਵਾਂਗਾ
ਮੋਹੇ ਆਸ ਸਤਿਗੁਰ ਇਕ ਤੇਰੇ ਪਹੁੰਚੇ ਲਾਜ ਸੇਵਾ ਮੇਰੇ
ਮੇਰੀ ਇਕ ਆਸ ਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਹੀ ਹੈ ਹੁਣ ਉਹੀ ਆਉਣ ਤੇ ਆ ਕੇ ਇਸ ਜੰਗ ਦੇ ਮੈਦਾਨ ਦੇ ਵਿਚ ਮੇਰੀ ਲਾਜ ਰੱਖ ਲੈਣ
ਵਾਰ ਵਾਰ ਸਿਮਰਨ ਹੋਰ ਧਰੇ
ਏਦਾਂ ਵਾਰ ਵਾਰ ਬਹਾਦਰ ਸ਼ਾਹ ਆਪਣੇ ਮਨ ਵਿਚ ਸਤਿਗੁਰਾਂ ਨੂੰ ਯਾਦ ਕਰਦਾ ਸਿਮਰਦਾ ਹੈ
ਵਾਰ ਵਾਰ ਬੰਦਨ ਕੋ ਕਰੇ
ਵਾਰ ਵਾਰ ਦਸਵੇਂ ਪਾਤਸ਼ਾਹ ਨੂੰ ਵੰਦਨਾ ਕਰਦਾ ਵਾਰ ਵਾਰ ਨਮਸਕਾਰਾ ਕਰਦਾ ਹੈ
ਜਲੀ ਸ਼ਿਕਸਤ ਖਾਏ ਅਬ ਸੈਨਾ
ਇਹਦੀ ਜਿਹੜੀ ਫੌਜ ਹੈ ਵੇਖਦਾ ਵੀ ਸ਼ਿਕਸਤ ਖਾ ਕੇ ਹਾਰ ਕੇ ਹੁਣ ਚਲਾਏ ਮਾਨ ਹੋਣ ਵਾਲੀ ਹੈ ਦੁਸ਼ਮਣਾਂ ਨੂੰ ਵੇਖ ਕੇ ਇਹਦੀ ਫੌਜ ਅੰਦਰ ਧੀਰਜ ਨਹੀਂ ਪਿਆ ਰਿਹਾ ਧੀਰਜ ਤੇ ਹੌਸਲਾ ਨਹੀਂ ਰਿਹਾ
ਇਤਨੇ ਮੈਂ ਗੁਰਦਈ ਦਿਖਾਏ ਸੰਗ ਸ਼ਹੀਦਨ ਦਲ ਸਮਦਾਏ
ਇਤਨੇ ਦੀਆਂ ਫੌਜਾਂ ਦੌੜਨ ਨੂੰ ਤਿਆਰ ਖੜੀਆਂ ਨੇ ਦੌੜਨ ਹੀ ਵਾਲੀਆਂ ਸਨ ਇਨੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਚ ਆ ਬਹਾਦਰ ਸ਼ਾਹ ਨੂੰ ਦਰਸ਼ਨ ਦਿੱਤੇ ਤੇ ਆਪ ਹੀ ਨਹੀਂ ਆਏ ਮੇਰੇ ਸਤਿਗੁਰੂ ਜੀ ਜਦੋਂ ਆਏ ਨੇ ਨਾਲ ਅਜਗੈਬੀ ਤੇ ਸ਼ਹੀਦੀ ਫੌਜਾਂ ਵੀ ਆ ਪਹੁੰਚੀਆਂ ਨਾਲ ਸ਼ਹੀਦੀ ਫੌਜਾਂ ਦਾ ਵੀ ਪਹਿਰਾ ਆਣ ਪਹੁੰਚਿਆ ਹੈ ਸ਼ਹੀਦੀ ਫੌਜਾਂ ਆਈਆਂ ਵਿਚ ਨਿਸ਼ਾਨ ਝੂਲ ਰਹੇ ਨੇ ਅਨੇਕਾਂ ਨਿਸ਼ਾਨਾਂ ਦੇ ਫਰਲੇ ਨੀਲੇ ਰੰਗ ਦੇ ਕੇਸਰੀ ਰੰਗ ਦੇ ਨਿਸ਼ਾਨ ਝੂਲਦੇ ਹੋਏ ਨਜ਼ਰ ਆ ਰਹੇ ਉਹਨਾਂ ਦੇ ਫਰਲੇ ਝੂਲਦੇ ਹੋਏ ਦਿਸ ਰਹੇ ਨੇ
ਇੱਕੇ ਵਾਰ ਬਾਜ ਜਲ ਟੁੱਟੇ
ਇੱਕੋ ਵੇਰੀ ਕਹਿੰਦੇ ਫਿਰ ਤਾਂ ਇਕਦਮ ਬੀਰਸ ਪੈ ਗਿਆ ਸਾਰੀ ਫੌਜ ਵਿਚ ਤੇ ਬਾਜਾਂ ਦੇ ਸਮਾਨ ਬਾਜਾਂ ਦੇ ਮੰਨੇ ਦੇ ਦੁਸ਼ਮਣ ਦੀ ਫੌਜ ਤੇ ਟੁੱਟ ਕੇ ਪੈ ਗਏ
ਧਰਮ ਸਿੰਘ ਅਬ ਲੋਕ ਚ ਬੋਲਾ
ਭਾਈ ਧਰਮ ਸਿੰਘ ਨੇ ਵੇਖਿਆ ਤੇ ਵੇਖ ਕੇ ਭਾਈ ਧਰਮ ਸਿੰਘ ਜੀ ਬੋਲੇ
ਭਿਖੋ ਸ਼ਾਹ ਤਿਆਗੋ ਹੋਲਾ
ਕਹਿੰਦੇ ਬਹਾਦਰ ਸ਼ਾਹ ਓ ਵੇਖ ਦਸਵੇਂ ਪਾਤਸ਼ਾਹ ਆ ਪਹੁੰਚੇ ਨੇ ਰਣ ਤੱਤੇ ਵਿਚ ਹੁਣ ਆਪਣੇ ਹਿਰਦੇ ਦਾ ਹੌਲਾਪਨ ਤਿਆਗ ਦੇ ਆਪਣੇ ਹਿਰਦੇ ਦਾ ਫਿਕਰ ਤਿਆਗ ਦੇ
ਦਰਸ਼ਨ ਕਰੋ ਨਮੋ ਕਰ ਜੋਰ
ਆ ਦਰਸ਼ਨ ਕਰ ਦਸਵੇਂ ਪਾਤਸ਼ਾਹ ਆ ਗਏ ਨੇ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰ
ਸ਼ਹੀਦਨ ਕੋ ਦਲ ਜੋਰ
ਉਹਨਾਂ ਨਾਲ ਸ਼ਹੀਦੀ ਫੌਜਾਂ ਆਈਆਂ ਨੇ ਬਹਾਦਰ ਸ਼ਾਹ ਅੱਜ ਗੈਬੀ ਫੌਜਾਂ ਆਈਆਂ ਨੇ ਜੋ ਤੈਨੂੰ ਕੇਵਲ ਦਿਸਣਗੀਆਂ ਹੋਰ ਕਿਸੇ ਦੁਸ਼ਮਣ ਨੂੰ ਨਜ਼ਰ ਨਹੀਂ ਆਉਣਗੇ
ਤਨਕ ਬਾਨ ਕਰ ਧਾਰਨ ਕਰੇ
ਉਹ ਵੇਖ ਸਤਿਗੁਰੂ ਜੀ ਨੇ ਆਪਣੇ ਹੱਥ ਵਿਚ ਤਨਕ ਤੇ ਤੀਰ ਧਾਰਨ ਕੀਤਾ ਹੋਇਆ
ਸੰਗਰ ਵਿਖੇ ਪ੍ਰਬਲਤਾ ਭਰੇ
ਹੁਣ ਜੰਗ ਦੇ ਮੈਦਾਨ ਵਿਚ ਪ੍ਰਬਲਤਾ ਵੇਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਲ ਤੇ ਤਾਣ ਵੇਖ
ਮਨੋ ਕਰਨ ਮੈਂ ਅੰਮ੍ਰਿਤ ਪਾਇਓ
ਕਹਿੰਦੇ ਜਦੋਂ ਧਰਮ ਸਿੰਘ ਨੇ ਗੱਲ ਕਹੀ ਬਹਾਦਰ ਸ਼ਾਹ ਨੇ ਤੱਕਿਆ ਇਹ ਆਵਾਜ਼ ਮਾਨੋ ਬਹਾਦਰ ਸ਼ਾਹ ਦੇ ਕੰਨਾਂ ਵਿਚ ਅੰਮ੍ਰਿਤ ਘੋਲ ਕੇ ਪਾ ਦਿੱਤਾ ਹੋਵੇ
ਪ੍ਰਾਣ ਹਾਨ ਤੇ ਤੁਰਤ ਜਿਵਾਯੋ
ਮਾਨੋ ਜਿਵੇਂ ਦੇ ਪ੍ਰਾਣ ਜਾਂਦੇ ਸਨ ਮਰ ਚੱਲਿਆ ਸੀ ਬਹਾਦਰ ਸ਼ਾਹ ਦੁਬਾਰਾ ਜਿਉਂਦਾ ਹੋ ਗਿਆ ਹੋਵੇ ਸੁਣ ਕੇ
ਸ੍ਰੀ ਗੁਰੂ ਗੋਬਿੰਦ ਸਿੰਘ ਥੀਲਾ ਦਰਸ਼ਨ ਕਰਿਓ ਵਿਸਾਲ ਛਬੀਲਾ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਮਹਾਨ ਯੋਧੇ ਨੇ ਉਹਨਾਂ ਦੇ ਦਰਸ਼ਨ ਕੀਤੇ ਬਹਾਦਰ ਸ਼ਾਹ ਨੂੰ ਸਤਿਗੁਰਾਂ ਦੀ ਝਲਕ ਦਿਸੀ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋਏ
ਤਨਕ ਪੰਜ ਦਰਸ਼ਨ ਦੇ ਤੀਰ
ਵੇਖਿਆ ਇਹਨੇ ਸਤਿਗੁਰਾਂ ਨੇ ਹੱਥ ਵਿਚ ਤਨਕ ਧਾਰਨ ਕੀਤਾ ਹੋਇਆ ਔਰ ਤੰਦੀ ਤੇ ਤੀਰ ਚਾੜੇ ਹੋਏ ਨੇ
ਮਾਰਿਓ ਚਹਿਰ ਪੈ ਮਰ ਵੀਰ
ਔਰ ਦੁਸ਼ਮਣ ਨੂੰ ਮਾਰਨਾ ਚਾਹੁੰਦੇ ਨੇ ਮਹਾਨ ਵੀਰ ਤਾਈ ਨਾਲ ਯੋਧੇ ਪੁਣੇ ਨੂੰ ਧਾਰਨ ਕਰਕੇ
ਕਾਨ ਚੁਟਕੀ ਕਰਕੇ
ਮਹਾਰਾਜ ਜੀ ਨੇ ਜਦੋਂ ਤੀਰ ਤੇ ਚਾੜੇ ਕਮਾਨ ਦੇ ਉੱਤੇ ਤੰਦੀ ਦੇ ਉੱਤੇ ਤੀਰ ਚਾੜੇ ਤੇ ਕੰਨਾਂ ਤੱਕ ਮਹਾਰਾਜ ਜੀ ਦੀ ਚੁਟਕੀ ਗਈ ਹੈ ਹੱਥ ਮਹਾਰਾਜ ਜੀ ਦਾ ਕੰਨਾ ਤੱਕ ਖਿੱਚ ਕੇ ਗਿਆ ਹੈ।
ਤੁਸੀਂ ਮੁਸ਼ਤਾ ਕਿਉਂ ਦਿਸ਼ਾਰੀ ਕੀ,
ਔਰ ਜਿਹੜਾ ਦੂਜਾ ਮੁੱਠਾ ਸੀ ਮਹਾਰਾਜ ਜੀ ਦੇ ਹੱਥ ਦਾ ਖੱਬਾ, ਉਹਦੇ ਨਾਲ ਨਿਸ਼ਾਨਾ ਸਾਹਮਣੇ ਦੁਸ਼ਮਣ ਦਾ ਸਿੱਧਿਆ ਹੈ।
ਛੋਟੀ ਛਾਲ ਉਛਲਤ ਘੋੜਾ,
ਮਹਾਰਾਜ ਜੀ ਦਾ ਘੋੜਾ ਛੋਟੀ ਛਾਲ ਦੇ ਨਾਲ ਉਛਲਦਾ, ਛੋਟੀ ਛੋਟੀ ਚਾਲ ਚੱਲਦਾ ਹੈ।
ਚਲਿਓ ਜਾਤ ਆਦਮ ਕੀ ਓਰਾ,
ਔਰ ਮਹਾਰਾਜ ਜੀ ਦਾ ਘੋੜਾ ਦਸਵੇਂ ਪਾਤਸ਼ਾਹ ਦਾ ਘੋੜਾ ਤਾਰਾ ਆਜਮ ਵੱਲ ਵਧਦਾ ਹੋਇਆ ਜਾਂਦਾ ਹੋਇਆ ਵੇਖਿਆ ਬਹਾਦਰ ਸ਼ਾਹ ਨੇ।
ਇਸ ਵਾਰ ਇਹਨਾਂ ਦਿਖਾਏ,
ਇਹ ਤਾਂ ਇੱਕ ਵਾਰੀ ਮਹਾਰਾਜ ਜੀ ਦਿਖਾਈ ਦਿੱਤੇ ਨੇ ਬਹਾਦਰ ਸ਼ਾਹ ਨੂੰ, ਇੱਕ ਵਾਰੀ ਏਦਾਂ ਇੱਕ ਮਹਾਰਾਜ ਜੀ ਦਾ ਚਮਕਾਰਾ ਇਹਨੂੰ ਨਜ਼ਰ ਆਇਆ ਹੈ। ਕਹਿੰਦੇ ਜਿਵੇਂ ਬਿਜਲੀ ਚਮਕ ਕੇ ਇਕਦਮ ਦਿਸ ਕੇ ਛੁੱਪ ਜਾਂਦੀ ਹੈ ਨਾ, ਏਦਾਂ ਇੱਕ ਵਾਰੀ ਮਹਾਰਾਜ ਜੀ ਦਿਸੇ ਬਹਾਦਰ ਸ਼ਾਹ ਨੂੰ, ਫਿਰ ਅਲੋਪ ਹੋ ਗਏ। ਬਹਾਦਰ ਸ਼ਾਹ ਨੂੰ ਨਜ਼ਰ ਆਏ ਤਾਰਾ ਆਜਮ ਵਾਲੇ ਪਾਸੇ ਜਾਂਦੇ ਤੀਰ ਫੜਿਆ ਹੋਇਆ, ਮਹਾਰਾਜ ਜੀ ਨੇ ਕੰਨਾਂ ਤੱਕ ਖਿੱਚਿਆ ਹੋਇਆ, ਘੋੜਾ ਉਧਰ ਵੱਧ ਕੇ ਜਾ ਰਿਹਾ, ਬਿਜਲੀ ਵਾਂਗੂ ਇੱਕ ਵਾਰੀ ਚਮਕ ਕੇ ਦਰਸ਼ਨ ਦਿੱਤੇ ਨੇ ਮਹਾਰਾਜ ਜੀ ਨੇ।
ਭਾਈ ਪ੍ਰਵੇਸ਼ ਜੰਗ ਜੈ ਭਾਰੀ,
ਜਿੱਥੇ ਬੜਾ ਭਿਆਨਕ ਜੰਗ ਹੋ ਰਿਹਾ ਸੀ ਉਸ ਜੰਗ ਚ ਮਹਾਰਾਜ ਕਲਗੀ ਧਰ ਜੀ ਪ੍ਰਵੇਸ਼ ਕਰ ਗਏ ਨੇ ਵੇਖਿਆ ਹੈ।
ਤੁਪਕ ਤੋਪ ਝੂਟੇ ਬੇਸ਼ੁਮਾਰੀ,
ਜਿੱਥੇ ਬੇਸ਼ੁਮਾਰ ਬੰਦੂਕਾਂ ਚੱਲ ਰਹੀਆਂ ਨੇ, ਗੋਲੀਆਂ ਚੱਲ ਰਹੀਆਂ ਨੇ, ਤੋਪਾਂ ਚੱਲ ਰਹੀਆਂ ਨੇ।
ਅੰਧ ਧੁੰਦ ਧੂੜ ਉਡਾਈ,
ਜਿੱਥੇ ਅੰਧ ਧੁੰਦ ਨਜ਼ਰ ਆਉਂਦੀ ਆ, ਧੂੜ ਉੱਡਦੀ ਨਜ਼ਰ ਆ ਰਹੀ ਹੈ।
ਰੱਬ ਕੁਝ ਦੇ ਨਾ ਦਿਖਾਈ,
ਸੂਰਜ ਵੀ ਢਾਂਪਿਆ ਹੋਇਆ ਕੁਝ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ।
ਸ਼ਬਦ ਹੋਤ ਵਿੱਚ ਦੋਏ,
ਬੜਾ ਤਾਰਨ ਭਿਆਨਕ ਸ਼ਬਦ ਦੋਹਾਂ ਪਾਸੇ ਸੁਣਾਈ ਦੇ ਰਿਹਾ।
ਸੁਨੀਅਤ ਨਹੀਂ ਕਹਿ ਕਿਛ ਕੋਈ,
ਮੂੰਹ ਤੋਂ ਕਹੀ ਹੋਈ ਗੱਲ ਆਪਣੇ ਕੰਨਾਂ ਨੂੰ ਹੀ ਸੁਣਾਈ ਨਹੀਂ ਦਿੰਦੀ, ਇੰਨਾ ਜ਼ਿਆਦਾ ਸ਼ੋਰ ਬਚਿਆ ਹੋਇਆ।
ਕੋਸਣ ਲੱਗ ਪਸਰੇ ਦਲ ਲੜਤੇ,
ਕੋਹਾਂ ਤੱਕ ਦਲ ਪਸਰਿਆ ਹੋਇਆ, ਕੋਹਾਂ ਤੱਕ ਫੌਜਾਂ ਪਸਰੀਆਂ ਹੋਈਆਂ ਨੇ ਦੋਹਾਂ ਪਾਸਿਓ।
ਜੀਤ ਪਰਸਪਰ ਬਾਂਚ ਸਾਰੀ ਤੇ,
ਆਪਸ ਵਿੱਚ ਇੱਕ ਦੂਜੇ ਨਾਲ ਲੜ ਕੇ ਜਿੱਤ ਚਾਹੁੰਦੇ ਨੇ, ਦੂਸਰਾ ਹਰ ਇੱਕ ਦੁਸ਼ਮਣ ਚਾਹੁੰਦਾ ਮੈਂ ਜਿੱਤ ਜਾਵਾਂ, ਜਿੱਤ ਪ੍ਰਾਪਤ ਕਰ ਲਵਾਂ।
ਕੁੰਜਰ ਪੁੰਜ ਕਟਾ ਸਮ ਠਾਂਡੇ,
ਕਹਿੰਦੇ ਅਨੇਕਾਂ ਹਾਥੀ ਬੱਦਲਾਂ ਦੇ ਘਟਾ ਦੇ ਸਮਾਨ ਖਲੋਤੇ ਦਿਸਦੇ ਨੇ।
ਜਦ ਉਮਰਾ ਪਿਛੇ ਰਰ ਗਾਡੇ,
ਔਰ ਉਹਨਾਂ ਹਾਥੀਆਂ ਤੇ ਅਫਸਰ ਬੈਠੇ ਜੰਗ ਦਾ ਮੈਦਾਨ ਵੇਖ ਰਹੇ ਨੇ।
ਹਾਥਨ ਮਿਕੈ ਜਸਰ ਕੋ ਧਾਰ,
ਹੱਥਾਂ ਵਿੱਚ ਉਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਕਰੈ ਪ੍ਰਹਾਰਨ ਵੀਰ ਜੁਜਾਰੇ,
ਔਰ ਤੀਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਵਾਰ ਰਹੇ ਹਨ।
ਤਾਰਾ ਆਜ਼ਮ ਬੀਜ ਤਿਨੋ ਕੇ,
ਉਹ ਜਿਹੜੀ ਹਾਥੀਆਂ ਦੀ ਘਟਾ ਸੀ ਨਾ, ਉਹਨਾਂ ਹਾਥੀਆਂ ਵਿੱਚ ਇੱਕ ਹਾਥੀ ਦੇ ਉੱਤੇ ਅਫਸਰਾਂ ਦੇ ਵਿਚਕਾਰ ਤਾਰਾ ਆਜ਼ਮ ਵੀ ਖੜਾ ਹੈ, ਉਹਦਾ ਹਾਥੀ ਵੀ ਖੜਾ ਤੇ ਅੰਬਾਰੀ ਵਿੱਚ ਬੈਠਾ ਤਾਰਾ ਆਜ਼ਮ।
ਅਤ ਪ੍ਰਿਆ ਵਿਸ਼ਵਾਸ ਜਿਨੋ ਕੇ,
ਔਰ ਬੜਾ ਪਿਆਰਾ ਹੈ ਸਾਰਿਆਂ ਦੇ ਮਨਾਂ ਵਿੱਚ, ਇਹਦੇ ਜਿੰਨੇ ਅਫਸਰ ਨੇ ਇਹਨੂੰ ਬੜਾ ਪਿਆਰ ਕਰਦੇ ਹਨ।
ਸਹਿਬੇ ਸ਼ਹੀਦਨ ਸਤਿਗੁਰ ਗਏ, ਵਾਰ ਕਰਤ ਇੱਕ ਬਾਰੀ ਭਾਈ,
ਮਹਾਰਾਜ ਜੀ ਰਣ ਭੂਮੀ ਚ ਪਹੁੰਚੇ ਸ਼ਹੀਦੀ ਫੌਜਾਂ ਚ ਗੈਬੀ ਫੌਜਾਂ ਦੇ ਸਮੇਤ, ਜਿੱਥੇ ਤਾਰਾ ਆਜ਼ਮ ਦਾ ਹਾਥੀ ਸਾਹਮਣੇ ਖੜਾ ਸੀ ਉਹਦੇ ਸਾਹਮਣੇ ਮਹਾਰਾਜ ਜੀ ਦਾ ਘੋੜਾ ਜਾ ਖੜਾ ਹੈ।
ਵਾਰ ਕਰਤ ਇੱਕ ਬਾਰੀ ਭਾਈ,
ਮਹਾਰਾਜ ਜੀ ਨੇ ਇੱਕ ਵਾਰ ਕੀਤਾ, ਇੱਕ ਤੀਰ ਚਲਾਇਆ।
ਗੁਰ ਕਰ ਕੇ ਸਰ ਦੁਆ ਛੁੱਟ ਚਾਲੇ,
ਖਾਲਸਾ ਜੀ ਇੱਕੋ ਵਾਰ ਮਹਾਰਾਜ ਜੀ ਨੇ ਦੋ ਤੀਰ ਚਾੜੇ ਤੰਦੀ ਤੇ, ਇਕੱਠੇ ਛੱਡੇ ਨੇ ਦੋ ਤੀਰ, ਇੱਕੋ ਵਾਰ ਕੀਤਾ ਔਰ ਇੱਕ ਵਾਰ ਵਿੱਚ ਦੋ ਤੀਰ ਮਹਾਰਾਜ ਜੀ ਨੇ ਚਲਾਏ ਹਨ।
ਬੜੇ ਵੇਗ ਕੇ ਚੌਂਕ ਮਿਸਾਲੇ,
ਬੜੇ ਵੇਗ ਨਾਲ ਬੜੇ ਤਾਣ ਨਾਲ ਮਹਾਰਾਜ ਜੀ ਨੇ ਤੀਰ ਚਲਾਏ ਤੇ ਛੂਕਦੇ ਜਾ ਰਹੇ ਨੇ।
ਤੀਖਣ ਤੀਖਣ ਨਾਗ ਕਰਾਲਾ, ਤਾਰਾ ਆਜ਼ਮ ਕੇ ਲਗ ਭਾਲਾ,
ਬੜੇ ਭੀਖਮ ਬੜੇ ਭਿਆਨਕ ਤੀਰ, ਚਾਰ ਉਂਗਲੇ ਖੱਪਰੇ ਤੀਰ, ਉੱਡਣੇ ਨਾਗਾ ਵਾਂਗੂ ਛੂਕਦੇ ਹੋਏ ਗਏ ਔਰ ਜਾ ਕੇ ਉਹ ਤੀਰ ਤਾਰਾ ਆਜ਼ਮ ਦੇ ਮੱਥੇ ਵਿੱਚ ਵੱਜੇ ਹਨ।
ਵਰਮੀ ਸਮ ਪ੍ਰਵੇਸ਼ ਸਭ ਹੋਏ,
ਏਦਾਂ ਤੀਰ ਸਾਰਾ ਵਿੱਚ ਲੰਘ ਗਿਆ ਮੱਥੇ ਵਿੱਚ, ਪਿੱਛੇ ਬਾਗੜ ਰਹਿ ਗਈ, ਤੀਰ ਸਾਰਾ ਪਾਰ ਨਿਕਲ ਗਿਆ ਮੱਥੇ ਚ ਵੱਜ ਕੇ, ਤੇ ਏਦਾਂ ਨਜ਼ਰ ਆਉਂਦਾ ਮਾਨੋ ਜਿਵੇਂ ਸੱਪ ਵੜ ਗਿਆ ਹੋਵੇ ਖੁੱਡ ਦੇ ਵਿੱਚ ਸਾਰਾ, ਤੇ ਪਿੱਛੇ ਥੋੜੀ ਜੀ ਪੂਛ ਨਜ਼ਰ ਆਉਂਦੀ ਹੋਵੇ।
ਭੋਗ ਤੁਮ ਕਦੇ ਕਦੋ
ਤੇ ਕਹਿੰਦੇ ਪਿਛਲੇ ਪਾਸੇ ਬਾਗੜਾਂ ਜਿਹੜੀਆਂ ਨੇ ਦੋ ਉਹ ਨਜ਼ਰ ਆ ਰਹੀਆਂ ਹਨ
ਮਨੋ ਅਨਾਰ ਕਲੀ ਯੁਗ ਤੋਂ
ਹੈ ਕਹਿੰਦੇ ਉਹ ਬਾਗੜਾਂ ਮੱਥੇ ਵਿਚ ਏਦਾਂ ਦਿਸਦੀਆਂ ਮਾਨੋ ਜਿਵੇਂ ਅਨਾਰ ਕਲੀਆਂ ਨਜ਼ਰ ਆਉਂਦੀਆਂ ਨੇ ਜਿਵੇਂ ਅਨਾਰ ਦੀਆਂ ਕਲੀਆਂ ਖਿੜੀਆਂ ਹੋਣ
ਕਹਿ ਮੁਖ ਅਲਪ ਸਾਰਕਾ ਜੋ ਹੈ
ਜਾਂ ਛੋਟੇ ਮੂੰਹ ਵਾਲੀਆਂ ਸਾਰਕਾਂ ਹੁੰਦੀਆਂ ਨੇ ਸ਼ਾਰਕ ਹੁੰਦੀ ਹੈ ਕਹਿੰਦੇ ਮਾਨੋ ਛੋਟੇ ਮੂੰਹ ਵਾਲੀਆਂ ਦੋ ਸ਼ਾਰਕਾਂ ਨਜ਼ਰ ਆਉਂਦੀਆਂ ਹੋਣ
ਗੱਜ ਤੇ ਤਾਤਿਨ ਹੀ ਛਿੱਤ ਪਰਿਓ
ਜਦੋਂ ਮੱਥੇ ਚ ਤੀਰ ਵੱਜੇ ਅਚਾਨਕ ਹੀ ਤਾਰਾ ਆਜ਼ਮ ਹਾਥੀ ਦੀ ਅੰਬਾਰੀ ਤੋਂ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ
ਰਿਪਨ ਪਰਾਜੈ ਬਾਜਤ ਮਰਿਓ
ਔਰ ਆਪਣੇ ਦੁਸ਼ਮਣ ਨੂੰ ਹਰਾਣ ਦੀ ਇੱਛਾ ਲੈ ਕੇ ਜੰਗ ਦੇ ਮੈਦਾਨ ਵਿਚ ਮਰ ਗਿਆ ਤਾਰਾ ਆਜ਼ਮ
ਪਦਵੀ ਵੀਰਨ ਕੀ ਸ਼ੁਭ ਪਾਏ ਗੁਰ ਘਰ ਸੀ ਮਰ ਸਿਦਾਏ
ਵੀਰਾਂ ਦੀ ਪਦਵੀ ਨੂੰ ਪ੍ਰਾਪਤ ਹੋਇਆ ਤਾਰਾ ਆਜ਼ਮ ਸਤਿਗੁਰਾਂ ਦੇ ਹੱਥੋਂ ਮਰਨ ਕਰਕੇ ਇਹ ਬਹਿਸ਼ਤ ਨੂੰ ਗਿਆ ਹੈ ਕਲਗੀਧਰ ਦੇ ਹੱਥੋਂ ਮੌਤ ਹੋਈ ਹੈ ਨਾ ਇਸ ਕਰਕੇ ਤਾਰਾ ਆਜ਼ਮ ਬਹਿਸ਼ਤ ਨੂੰ ਪ੍ਰਾਪਤ ਹੋਇਆ ਹੈ
14 ਕੁੰਚਰ ਕੇ ਉਮਰਾਵ
ਇਹਦੇ 14 ਉਮਰਾਵ ਬੈਠੇ ਸੀ ਹਾਥੀਆਂ ਤੇ ਹੋਰ ਨੇੜੇ ਨੇੜੇ
ਆਜ਼ਮ ਸਾਥ ਗਿਰੇ ਰਲ ਥਾਮ
ਜਦੋਂ ਤਾਰਾ ਆਜ਼ਮ ਡਿੱਗਾ ਉਹ ਵੀ ਨਾਲ ਹੀ ਡਿੱਗ ਪਏ ਜਿਹੜੇ ਇਹਦੇ 14 ਉਮਰਾਵ ਸੀ ਜਿਹੜੇ ਜਿਨ੍ਹਾਂ ਦੇ ਦਲੇਰੀ ਨਾਲ ਲੜ ਰਿਹਾ ਸੀ ਤਾਰਾ ਆਜ਼ਮ ਡਿੱਗਾ ਤੇ ਉਹ ਜਿਹੜੇ 14 ਅਫਸਰ ਸਨ ਇਹਦੇ ਹਾਥੀਆਂ ਤੇ ਬੈਠੇ ਉਹ ਵੀ ਨਾਲ ਹੀ ਡਿੱਗ ਪਏ
ਸ਼ਸਤਰ ਸ਼ਹੀਦਨ ਕਰਕੇ ਲਾਗੇ
ਤੁਸੀਂ ਆਖੋਗੇ ਉਹ ਕਿਵੇਂ ਡਿੱਗੇ ਉਹਨਾਂ ਨੂੰ ਸ਼ਹੀਦਾਂ ਨੇ ਮਾਰਿਆ ਉਹਨਾਂ ਨੂੰ ਸ਼ਹੀਦਾਂ ਦੇ ਸ਼ਸਤਰ ਲੱਗੇ ਤੇ ਉਹ ਡਿੱਗ ਪਏ
ਕੋ ਪ੍ਰਾਣ ਤਿਆਗੇ
ਔਰ ਪਿਸ਼ਤ ਨੂੰ ਉਹ ਵੀ ਚਲੇ ਗਏ ਪ੍ਰਾਣ ਤਿਆਗ ਕੇ
ਅਪਰ ਸੁਪਟ ਸੈਂਕੜ ਹੀ ਕਾਏ
ਹੋਰ ਵੀ ਸੈਂਕੜੇ ਸੂਰਮੇ ਜੰਗ ਦੇ ਮੈਦਾਨ ਵਿਚ ਘਾਇਲ ਕੀਤੇ ਹਨ ਜ਼ਖਮੀ ਕਰਕੇ ਮਾਰੇ ਹਨ
ਗਿਰੇ ਬਾਰ ਇੱਕ ਪ੍ਰਾਣ ਗਵਾਏ
ਇੱਕੋ ਵਾਰ ਧੜ ਧੜ ਕਰਕੇ ਪਤਾ ਨੀ ਕਿੰਨੇ ਕ ਸੂਰਮੇ ਜ਼ਮੀਨ ਤੇ ਡਿੱਗ ਪਏ
ਹਾਹਾਕਾਰ ਵਿਚ ਲਸ਼ਕਰ ਕੇ
ਸਾਰੇ ਲਸ਼ਕਰ ਦੇ ਤਾਰਾ ਆਜ਼ਮ ਦੇ ਲਸ਼ਕਰ ਵਿਚ ਹਾਹਾਕਾਰ ਮਚ ਗਈ
ਆਜ਼ਮ ਗਿਰਿਓ ਮਰਿਓ ਲੱਗ ਕਰਕੇ
ਸਭ ਜਾਣ ਗਏ ਕਿ ਤਾਰਾ ਆਜ਼ਮ ਮਰ ਗਿਆ ਡਿੱਗ ਪਿਆ ਹੈ
ਜੇ ਉਮਰਾਵ ਬਚੇ ਤਿਸ ਕਾਲਾ
ਜਿਹੜੇ ਉਮਰਾਵ ਸਨ ਉਹ ਬਚ ਗਏ
ਜੇ ਉਮਰਾਵ ਬਚੇ ਤਿਸ ਕਾਲਾ
ਜਿਹੜੇ ਉਮਰਾਵ ਉਸ ਵੇਲੇ ਬਚੇ ਸਨ ਜੰਗ ਦੇ ਮੈਦਾਨ ਵਿਚ
ਲਸ਼ਕਰ ਮੋੜਿਓ ਲੜਤ ਕਰਾਲਾ
ਉਹਨਾਂ ਨੇ ਸਾਰਾ ਲਸ਼ਕਰ ਪਿੱਛੇ ਮੋੜ ਲਿਆ ਤਾਰਾ ਆਜ਼ਮ ਦੀ ਲਾਸ਼ ਤੱਕ ਨਹੀਂ ਚੁੱਕੀ ਪਿੱਛੇ ਮੁੜ ਗਏ ਸਾਰੇ ਹੁਣ ਸ਼ਾਹ ਬਿਨਾ ਬਾਦਸ਼ਾਹ ਬਿਨਾ ਕੀ ਲੜਨਾ ਸੀ ਫੌਜ ਨੇ ਤੋ ਬਾਕੀ ਜਿੰਨੀ ਫੌਜ ਸੀ ਸਾਰੀ ਪਿੱਛੇ ਨੂੰ ਮੁੜ ਗਈ ਹਟ ਗਈ
ਸਨੇ ਸਨੇ ਅੱਟ ਪਾਛੇ ਗਏ
ਸਨੇ ਸਨੇ ਸਾਰੇ ਪਿੱਛੇ ਨੂੰ ਹਟ ਗਏ ਮੁੜ ਗਏ
ਜਾਏ ਉਤਰ ਤੇ ਭਈ
ਔਰ ਜਾ ਕੇ ਆਪੋ ਆਪਣੀਆਂ ਜਗ੍ਹਾਵਾਂ ਤੇ ਉਤਰੇ ਹਨ
ਆਪੋ ਆਪਣੇ ਦੋਸਤ ਪਟਾਏ ਜਾਏ ਬਹਾਦਰ ਸ਼ਾਹ ਸੁਣਾਏ
ਫਿਰ ਇਹਨਾਂ ਨੇ ਆਪੋ ਆਪਣੇ ਦੂਤ ਭੇਜੇ ਬਹਾਦਰ ਸ਼ਾਹ ਦੇ ਕੋਲ ਆਪਣੇ ਸੇਵਕ ਭੇਜੇ ਸੰਧੀ ਕਰਨ ਵਾਸਤੇ ਵੀ ਅਸੀਂ ਤਾਂ ਬਾਦਸ਼ਾਹ ਮੰਨਣਾ ਤਾਰਾ ਆਜ਼ਮ ਮਰ ਗਿਆ ਤੇ ਹੁਣ ਸਾਰੀ ਫੌਜ ਤੇਰੀ ਹੈ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਕਹਿੰਦਾ ਜੀ ਮੇਰੇ ਕੋਲ ਫੌਜ ਕੋਈ ਨੀ ਮਹਾਰਾਜ ਕਹਿੰਦੇ ਜਿੰਨੀ ਤਾਰਾ ਆਜ਼ਮ ਕੋਲ ਹੈ ਤੇਰੀ ਹੈ ਤਾਰਾ ਆਜ਼ਮ ਨੂੰ ਅਸੀਂ ਮਾਰ ਦੇਣਾ ਫੌਜ ਤੇਰੀ ਹੋ ਜਾਣੀ ਹੈ ਉਹ ਬਜਰ ਮਹਾਰਾਜ ਜੀ ਦਾ ਸੱਤ ਹੋਇਆ ਤਾਰਾ ਆਜ਼ਮ ਮਾਰਿਆ ਗਿਆ ਫੌਜ ਹੁਣ ਜਿਹੜੀ ਸੀ ਸਾਰੀ ਉਹਨਾਂ ਦੇ ਸਿਪਾਹੀ ਆਏ ਸੇਵਾਦਾਰ ਆਏ ਉਹ ਆ ਕੇ ਕਹਿਣ ਲੱਗੇ ਜੀ ਬਹਾਦਰ ਸ਼ਾਹ ਅਸੀਂ ਤਾਂ ਸਾਰੇ ਹੁਣ ਤੇਰੇ ਹਾਂ
ਤਾਰਾ ਆਜ਼ਮ ਰਲ ਮੈਂ ਗਿਰਿਓ
ਕਿਉਂਕਿ ਤਾਰਾ ਆਜ਼ਮ ਤਾਰਨ ਭੂਮੀ ਚ ਮਾਰਿਆ ਗਿਆ ਹੈ
ਨਹੀਂ ਸੰਭਾਰ ਸ਼ਸਤਰ ਤੇ ਮਰਿਓ
ਉਹਨੂੰ ਪਤਾ ਨੀ ਕਿਹਨੇ ਮਾਰਿਆ ਕਿਹਨੇ ਸ਼ਸਤਰ ਮਾਰਿਆ ਇਹ ਨੀ ਸਾਨੂੰ ਪਤਾ ਲੱਗਾ ਵੀ ਕਿਧਰੋਂ ਤੀਰ ਆ ਕੇ ਉਹਦੇ ਮੱਥੇ ਚ ਵੱਜੇ ਨੇ
ਸੁਣਤ ਅਨੰਦਿਓ ਸਕਲ ਬੁਲਾਏ
ਇਹ ਸੁਣ ਕੇ ਬੜਾ ਆਨੰਦਿਤ ਹੋਇਆ ਬਹਾਦਰ ਸ਼ਾਹ ਇਹਨੇ ਜਿੰਨੀ ਫੌਜ ਸੀ ਆਪਣੀ ਜਿੰਨੇ ਸਿਪਾਹੀ ਸਨ ਸਾਰਿਆਂ ਨੂੰ ਸੱਦ ਲਿਆ ਕਹਿੰਦਾ ਸਾਰੀ ਫੌਜ ਮੈਨੂੰ ਆ ਕੇ ਮਿਲ ਜਾਵੇ
ਮਿਲੀ ਆਨ ਕਰ ਸੀਸ ਨਿਭਾਏ
ਜਿੰਨੀ ਫੌਜ ਸੀ ਤਾਰਾ ਆਜ਼ਮ ਦੀ ਉਹ ਸਾਰੀ ਫੌਜ ਇਹਨੂੰ ਆ ਕੇ ਮਿਲੀ ਜਿਹੜੇ ਵੱਡੇ ਅਫਸਰ ਸਨ ਸਾਰੀ ਫੌਜ ਦੇ ਜੱਟਿਆਂ ਦੇ ਉਹ ਵੱਡੇ ਜਿਹੜੇ ਅਫਸਰ ਅਹਿਲਕਾਰ ਸਨ ਉਮਰਾਵ ਸਨ ਉਹ ਆ ਕੇ ਸਾਰੇ ਬਹਾਦਰ ਸ਼ਾਹ ਨੂੰ ਮਿਲੇ ਨੇ
ਉਹ ਜਿਨ ਗਯੋ ਬਹਾਦਰ ਸ਼ਾਹ
ਹੁਣ ਬਹਾਦਰ ਸ਼ਾਹ ਲੱਭਣ ਵਾਸਤੇ ਗਿਆ
ਜਹਾਂ ਪਰਿਓ ਤੀਰਕ ਰਲ ਮਾਓ
ਜਿੱਥੇ ਕਿਹਨੂੰ ਲੱਭਣ ਗਿਆ ਤਾਰਾ ਆਜ਼ਮ ਨੂੰ ਵੀ ਉਹਦੀ ਲਾਸ਼ ਕਿੱਥੇ ਡਿੱਗੀ ਪਈ ਹੈ ਉਹਨੂੰ ਲੱਭਣ ਵਾਸਤੇ ਗਿਆ ਜਿੱਥੇ ਤਾਰਾ ਆਜ਼ਮ ਡਿੱਗਾ ਪਿਆ ਸੀ
ਦੇਖਤ ਤੀਰ ਪਾਲ ਨਿਕਸਾਏ
ਦੇਖਿਆ ਵੀ ਤਾਰਾ ਆਜ਼ਮ ਦੇ ਮੱਥੇ ਚ ਤੀਰ ਵੱਜੇ ਨੇ ਔਰ ਪਾਰਲੇ ਪਾਸੇ ਜਾ ਨਿਕਲੇ ਨੇ ਬਾਗੜਾਂ ਮੱਥੇ ਤੇ ਨਜ਼ਰ ਆ ਰਹੀਆਂ ਨੇ
ਬਾਲਮਿਕ ਸਾਏ ਜੋ ਕੰਚਨ ਤੇ ਲਿਪਤ ਸੁਆਏ।
ਔਰ ਜਿਹੜੇ ਤੀਰ ਨੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੋਵਾਂ ਤੀਰਾਂ ਦੇ ਨਾਲ ਸੋਨਾ ਮੜਿਆ ਹੋਇਆ, ਕਿਉਂਕਿ ਇਹ ਤੀਰ ਕੇਵਲ ਕਲਗੀਧਰ ਦੇ ਪੱਥੇ ਚੋਂ ਨਿਕਲ ਸਕਦੇ ਨੇ, ਜਿਨ੍ਹਾਂ ਨਾਲ ਸੋਨਾ ਲੱਗਾ ਹੋਵੇ, ਹੋਰ ਕਿਸੇ ਦੇ ਤੀਰ ਨਾਲ ਸੋਨਾ ਨਹੀਂ ਸੀ। ਇਹ ਦਸਵੇਂ ਪਾਤਸ਼ਾਹ ਆਪਣੇ ਤੀਰਾਂ ਨਾਲ ਵੀ ਦਇਆ ਵੰਡਦੇ ਨੇ। ਤੂੰ ਇਹਨੇ ਵੇਖਿਆ ਵੀ ਤੀਰ ਜਿਹੜੇ ਮੱਥੇ ਚੋਂ ਨਿਕਲੇ ਹੋਏ ਨੇ ਤਾਰਾ ਆਜਮ ਦੇ, ਉਹਨਾਂ ਤੇ ਸੋਨਾ ਲੱਗਾ ਹੋਇਆ ਹੈ। ਉਹ ਤੀਰੇ ਨੇ ਕੱਢ ਲਏ ਖਿੱਚ ਕੇ, ਔਰ ਉਹ ਤੀਰੇ ਨੇ ਆਪਣੇ ਕੋਲ ਸੰਭਾਲ ਲਏ ਬਹਾਦਰ ਸ਼ਾਹ ਨੇ, ਉਹ ਤੀਰੇ ਨੇ ਆਪਣੇ ਕੋਲ ਰੱਖ ਲਏ ਪਰਖਣ ਵਾਸਤੇ। ਹਾਲਾਂਕਿ ਪਤਾ ਲੱਗ ਗਿਆ ਇਹਨੂੰ ਗੁਰੂ ਸਾਹਿਬ ਗਏ ਸੀ, ਮੁੜ ਕੇ ਨਜ਼ਰ ਨਹੀਂ ਸੀ ਆਏ, ਹੁਣ ਪਰਖਣ ਵਾਸਤੇ ਵੀ ਗੁਰੂ ਜੀ ਦੇ ਨੇ ਜਾਂ ਕਿਸੇ ਹੋਰ ਦੇ ਨੇ। ਇਹ ਪਰਖਣ ਵਾਸਤੇ ਦੋਵੇਂ ਤੀਰੇ ਨੇ ਆਪਣੇ ਕੋਲ ਰੱਖ ਲਏ। ਤਾਰਾ ਆਜਮ ਦੀ ਦੇਹ ਨੇ ਦਫ਼ਨ ਕੀਤੀ, ਦਫ਼ਨ ਕਰਕੇ ਬੜੀ ਖੁਸ਼ੀ ਮਨਾਈ।
ਮਨੋ ਰੰਗ ਇੰਦਰ ਸਮਾਨਾ,
ਮਾਨੋ ਜਿਵੇਂ ਕੋਈ ਭਿਖਾਰੀ ਹੋਵੇ ਤੇ ਰਾਜਾ ਬਣ ਗਿਆ ਹੋਵੇ। ਗੱਲ ਵੀ ਇਸੇ ਤਰ੍ਹਾਂ ਹੀ ਸੀ, ਭਿਖਾਰੀ ਰਾਜਾ ਬਣਿਆ ਨਾ। ਇਹ ਸਮਰੱਥ ਦੇਵ ਸਤਿਗੁਰਾਂ ਦੇ ਹੱਥ ਦੀ ਖੇਡ ਹੈ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਭਿਖਾਰੀਆਂ ਨੂੰ ਰਾਜੇ ਬਣਾਉਂਦੇ ਕਿਹੜਾ ਦੇਰੀ ਲਾਉਂਦੇ ਨੇ। ਬਹਾਦਰ ਸ਼ਾਹ ਦੀ ਹਾਲਤ ਕਿਸੇ ਭਿਖਾਰੀ ਨਾਲੋਂ ਘੱਟ ਨਹੀਂ ਸੀ। ਮਹਾਰਾਜ ਜੀ ਨੇ ਰਾਜਾ ਕਰਦਿਆਂ ਦੇਰੀ ਨਹੀਂ ਲਾਈ।
ਲਸ਼ਕਰ ਮਿਲਿਓ ਆਣ ਕਰ ਸਾਰੇ,
ਸਾਰਾ ਲਸ਼ਕਰ ਆ ਕੇ ਬਹਾਦਰ ਸ਼ਾਹ ਨੂੰ ਆਣ ਮਿਲਿਆ।
ਧੀਰਜ ਸਕਲ ਸੰਭਾਰੇ,
ਸਭ ਨੂੰ ਧੀਰਜ ਦੇ ਕੇ ਬਹਾਦਰ ਸ਼ਾਹ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ ਰੁਤਬੇ ਦੇ ਕੇ।
ਪੂਰਬ ਸਮੀ ਮਨਸਬ ਪਾਏ,
ਜਿਹੜੇ ਮਨਸਬ ਪਹਿਲਾਂ ਸੀ ਉਹਨਾਂ ਕੋਲ ਉਹੀ ਰੁਤਬੇ ਨੇ ਦੁਬਾਰਾ ਉਹਨਾਂ ਨੂੰ ਦੇ ਕੇ ਨਵਾਜਿਆ ਹੈ।
ਦਾਨ ਮਾਨ ਦੇ ਸਭ ਅਪਣਾਏ,
ਸਭ ਨੂੰ ਦਾਨ ਮਾਨ ਦੇ ਕੇ ਨੇ ਅਪਣਾ ਲਿਆ ਬਹਾਦਰ ਸ਼ਾਹ ਨੇ।
ਤੇਰਾ ਕਰਿਓ ਜੰਗ ਕੀ ਧਰਨੇ,
ਫਿਰ ਉਸੇ ਰਣ ਭੂਮੀ ਦੇ ਵਿਚ ਬਹਾਦਰ ਸ਼ਾਹ ਨੇ ਡੇਰਾ ਕੀਤਾ ਹੈ।
ਸਿਫਤ ਖੁਦਾਏ ਅੱਲਾ ਕੀ ਬਰਨੇ,
ਔਰ ਖੁਦਾ ਦੀ ਸਿਫਤ ਕਰਦਾ ਬਹਾਦਰ ਸ਼ਾਹ, ਅੱਲਾ ਦੀ ਖੁਦ ਸਿਫਤ ਕਰਦਾ ਹੈ।
ਐ ਸ਼ੁਕਰ ਤੇਰੀ ਦਰਗਾਹ, ਦੀਨ ਦੇਖ ਕੀਨਤ
ਕਹਿੰਦਾ, ਹੇ ਅੱਲਾ ਹੇ ਖੁਦਾਵੰਦ ਕਰੀਮ, ਤੇਰੀ ਦਰਗਾਹ ਵਿਚ ਤੇਰਾ ਸ਼ੁਕਰ ਹੈ ਕਿ ਮੈਨੂੰ ਦੀਨ ਜਾਣ ਕੇ ਤੂੰ ਪਾਤਸ਼ਾਹ ਬਣਾ ਦਿੱਤਾ ਹੈ, ਮੈਨੂੰ ਦੀਨ ਜਾਣ ਕੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ।
ਧਰਮ ਸਿੰਘ ਕੋ ਸਾਦਰ ਪਾਸ,
ਇਹਨੇ ਭਾਈ ਧਰਮ ਸਿੰਘ ਜੀ ਦਾ ਬੜਾ ਸਤਿਕਾਰ ਕੀਤਾ, ਔਰ ਬੜਾ ਸਤਿਕਾਰ ਦੇ ਕਰਕੇ ਆਪਣੇ ਕੋਲ ਆਪਣੇ ਨੇੜੇ ਬਿਠਾਇਆ ਬਹਾਦਰ ਸ਼ਾਹ ਨੇ, ਔਰ ਬੜੇ ਪਿਆਰ ਨਾਲ ਬੋਲਿਆ,
ਧੰਨ ਗੁਰੂ ਧੰਨ ਗੁਰੂ, ਮਮ ਮਦਦ ਨਿਭਾਏ ਪੂਰਨ ਬਾਤ ਪਾਤਸ਼ਾਹ।
ਧੰਨ ਨੇ ਗੁਰੂ, ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਨੇ ਜਿਨ੍ਹਾਂ ਨੇ ਆਪਣਾ ਵਚਨ ਕੀਤਾ ਸੀ ਉਹ ਨਿਭਾਇਆ, ਔਰ ਮੈਨੂੰ ਪਾਤਸ਼ਾਹੀ ਦਿੱਤੀ ਹੈ।
ਹੁਣ ਸਗਰੇ ਉਮਰਾਵ ਬੁਲਾਏ,
ਫਿਰ ਇਹਨੇ ਆਪਣੇ ਜਿੰਨੇ ਉਮਰਾਵ ਸੀ ਉਹ ਬੁਲਾਏ ਨੇ।
ਸਭਾ ਸਦ ਸੋ ਚਲ ਆਏ,
ਜਿੰਨੇ ਦੀ ਸਭਾ ਸਦ ਮੈਂਬਰ ਸਨ ਸਾਰੇ ਆਏ।
ਦੋਨੋ ਤੀਰ ਦਿਖਾਵਨ ਕਰੇ,
ਇਹਨੇ ਉਹ ਦੋ ਤੀਰ ਜਿਹੜੇ ਤਾਰਾ ਆਜਮ ਦੇ ਮੱਥੇ ਚ ਕੱਢੇ ਨੇ ਸਾਰਿਆਂ ਨੂੰ ਵਿਖਾਏ, ਕਹਿੰਦਾ ਤੀਰ ਵੇਖੋ
ਕਿਸ ਕੇ ਤਰਕਸ਼ ਮੈਂ ਭਰੇ,
ਇਹ ਤੀਰਾਂ ਨਾਲ ਤਾਰਾ ਆਜਮ ਮਰਿਆ। ਕਹਿੰਦਾ ਦੱਸੋ ਕਿਹਦੇ ਪੱਥੇ ਵਿਚ ਨੇ ਤੀਰ ਤੁਹਾਡੇ ਚੋਂ, ਜਿੰਨੇ ਤੁਸੀਂ ਅਫਸਰ ਬੈਠੇ ਹੋ। ਕਹਿੰਦਾ ਦੱਸੋ ਤੁਹਾਡੇ ਪੱਥੇ ਵਿਚੋਂ ਕਿਹਦੇ ਪੱਥੇ ਚੋਂ ਇਹ ਤੀਰ ਨਿਕਲੇ ਨੇ।
ਬੋਲੇ ਬੋਬ ਫਾਏ ਕਰ ਤਬੈ,
ਉਸ ਵੇਲੇ ਆਫਰ ਆਫਰ ਕੇ, ਉਹ ਵੀ ਬੜੇ ਕੱਲੇ ਕੱਲੇ ਨੂੰ, ਹੁਣ ਪਤਾ ਨਹੀਂ ਸੀ ਉਹਨਾਂ ਨੂੰ ਵੀ ਤੀਰ ਵੱਜੇ ਕਿੱਥੋਂ ਨੇ। ਇਹ ਤਾਂ ਬਹਾਦਰ ਸ਼ਾਹ ਨੂੰ ਪਤਾ ਸੀ ਜਾਂ ਧਰਮ ਸਿੰਘ ਨੂੰ ਪਤਾ, ਉਹ ਤਾਂ ਸਾਰੇ ਕਹਿੰਦੇ ਸੀ ਵੀ ਅਸੀਂ ਮਾਰਿਆ, ਕੋਈ ਕਹਿੰਦਾ ਅਸੀਂ ਮਾਰਿਆ, ਨਿਸ਼ਾਨੇ ਸਾਰੇ ਹੀ ਲਾ ਰਹੇ ਸੀ ਉਧਰ ਨੂੰ। ਉਹਨਾਂ ਨੇ ਸੋਚਿਆ ਵੀ ਸਾਡੇ ਹੀ ਤੀਰ ਲੱਗੇ ਹੋਣਗੇ, ਹੰਕਾਰ ਦੇ ਵਿਚ ਬੋਲਦੇ ਨੇ, ਕਹਿੰਦੇ ਜੀ ਸਾਡਾ ਤੀਰ ਆਏ, ਇਹ ਸਾਡੇ ਪੱਥੇ ਚੋਂ ਨਿਕਲੇ ਨੇ,
ਇਹ ਮੇਰੇ ਕਰਕੇ ਲੱਗ ਜਾਵੇ।
ਦੂਜਾ ਬੋਲਿਆ, ਕਹਿੰਦਾ ਜੀ ਇਹ ਤਾਂ ਮੇਰੇ ਪੱਥੇ ਚੋਂ ਨਿਕਲੇ ਨੇ, ਮੈਂ ਚਲਾਏ ਸੀ ਇਹ ਦੋਵੇਂ ਇਕੱਠੇ, ਮੇਰੇ ਪੱਥੇ ਵਿਚੋਂ ਨਿਕਲ ਕੇ ਗਏ ਨੇ।
ਅਪਰ ਕਹੇ ਮੈਂ ਚਿਤ ਮਾਰੇ,
ਤੀਜਾ ਬੋਲਿਆ ਕਹਿੰਦਾ ਨਾ ਜੀ ਝੂਠ ਬੋਲਦਾ, ਮੇਰੇ ਨੇ ਇਹ ਤਾਂ ਮੈਂ ਚਲਾਏ ਸਨ।
ਤ੍ਰਿਤੀ ਕਹੇ ਮੈਂ ਸਮੁਖ ਪਰਾਰੇ,
ਤੀਜਾ ਬੋਲਿਆ ਕਹਿੰਦਾ ਜੀ ਮੈਂ ਚਲਾਏ ਨੇ। ਬਹਾਦਰ ਸ਼ਾਹ ਦੇ ਤੀਰ ਕੱਲੇ ਵਿਖਾਏ, ਜਿਹੜਾ ਸੋਨਾ ਲੱਗਾ ਹੋਇਆ ਹੱਥਾਂ ਥੱਲੇ ਦਬਾਇਆ ਹੋਇਆ, ਕੱਲੇ ਤੀਰ ਤੀਰ ਵਿਖਾਏ ਨੇ ਉੱਪਰੋਂ। ਸਾਰੇ ਇੱਕ ਦੂਜੇ ਨੂੰ ਕਹਿ ਰਹੇ ਉਹਨਾਂ ਨੇ ਕਿਹਾ ਪੀਰਾਂ ਦੀ ਕਿਹੜਾ ਪਛਾਣ ਹੋਣੀ ਹੈ, ਕਹਿ ਦਈਏ ਵੀ ਮੇਰੇ ਪੱਥੇ ਚ ਨਿਕਲੇ ਨੇ ਮੇਰੇ ਚ ਨਿਕਲੇ ਨੇ, ਜਿਹਦਾ ਸਿਹਰਾ ਜਿਹਦੇ ਸਿਰ ਤੇ ਬੰਨਿਆ ਗਿਆ ਬੰਨਿਆ ਗਿਆ ਜਿੱਤਦਾ, ਸਾਰੇ ਕਈ ਜਾਣ ਕੇ ਤੀਜਾ ਚੌਥਾ ਵੀ ਬੋਲਿਆ ਕਹਿੰਦਾ ਜੀ ਮੇਰੇ ਪੀਰ ਹਨ
ਸਭ ਤੇਲੇ ਕਰ ਤਿਲੋ ਮਿਲਾਏ,
ਕਹਿੰਦਾ ਲਿਆਓ ਆਪਣੇ ਆਪਣੇ ਤੀਰ ਪੱਥੇ ਚੋਂ ਬਹਾਦਰ ਸ਼ਾਹ ਕਹਿੰਦਾ ਲਿਆਓ ਤੁਹਾਡੇ ਪੱਥੇ ਵਿਚ ਜਿਹੜੇ ਜਿਹੜੇ ਤੀਰ ਨੇ ਲਿਆਓ ਉਹਨਾਂ ਨਾਲ ਮਿਲਾ ਕੇ ਵੇਖਦੇ ਹਾਂ
ਕਿਮ ਸੋ ਮਿਲੈ ਨਾ ਸੰਤਾ ਪਾਏ।
ਹੁਣ ਸਤਿਗੁਰਾਂ ਦੇ ਪੀਰਾਂ ਦੇ ਬਰਾਬਰ ਕਿਸੇ ਦੇ ਪੀਰ ਨਹੀਂ ਸੀ, ਚਾਰ ਉਂਗਲ ਚੌੜੇ ਖੱਪਰੇ ਤੀਰ ਕਿਹਨੇ ਚਲਾਣੇ ਸੀ, ਇਹਨਾਂ ਦੇ ਪਿਓ ਦਾਦਿਆਂ ਨੇ ਵੀ ਕਦੇ ਚਲਾਏ ਹੋਣੇ। ਫਿਰ ਉਹਨਾਂ ਪੀਰਾਂ ਨਾਲ ਸੋਨਾ ਮੜਿਆ ਹੋਇਆ ਤੇ ਮਹਾਰਾਜ ਜੀ ਦੇ ਪੀਰਾਂ ਦੇ ਨਾਲ ਇਹਨੇ ਪੀਰ ਰਲਾ ਕੇ ਵੇਖੇ ਸਾਰਿਆਂ ਦੇ, ਕਿਸੇ ਨਾਲ ਮੇਲ ਨੀ ਖਾਂਦੇ।
ਜਾਣੈ ਸ਼ਾਹ ਭੇਵ ਸਿਰ ਸਾਰਾ,
ਬਹਾਦਰ ਸ਼ਾਹ ਸਾਰਾ ਭੇਦ ਜਾਣਦਾ ਹੈ ਕਿ ਪੀਰ ਦਸਵੇਂ ਪਾਤਸ਼ਾਹ ਦੇ ਹਨ।
ਤੁਰਕਨ ਤੇ ਪੈ ਧਰ ਨਾ ਉਚਾਰਾ,
ਪਰ ਤੁਰਕਾਂ ਦਾ ਵੀ ਡਰ ਸੀ ਨਾ ਵੀ ਇਹ ਤੁਰਕ ਬਾਦ ਮਹਾਰਾਜ ਜੀ ਦੇ ਖਿਲਾਫ ਨੇ, ਇਸ ਕਰਕੇ ਉਹਨਾਂ ਦਾ ਨਵਾਂ ਨਵਾਂ ਰਾਜਾ ਬਣਿਆ, ਇਸ ਕਰਕੇ ਭੈ ਵੀ ਰੱਖਦਾ ਉਹਨਾਂ ਦਾ ਕਿ ਜੇ ਮੈਂ ਸਿੱਧਾ ਕਿਹਾ ਵੀ ਗੁਰੂ ਗੋਬਿੰਦ ਸਿੰਘ ਦੇ ਤੀਰ ਨੇ ਇਹਨਾਂ ਨੇ ਮੰਨਣਾ ਕੋਈ ਨਹੀਂ, ਇਸ ਕਰਕੇ ਉਹਨਾਂ ਦਾ ਡਰ ਰੱਖ ਕੇ ਨਹੀਂ ਬੋਲ ਰਿਹਾ।
ਇਹ ਤੋ ਤੀਰ ਅਜਾਇਬ ਹੈ,
ਬਹਾਦਰ ਸ਼ਾਹ ਵੇਖਦਾ ਜਾਣਦਾ ਕਿ ਇਹ ਤਾਂ ਤੀਰ ਅਜਾਇਬ ਹਨ।
ਨੇ ਕੀ ਤਰਕਿਸ਼ ਕੇ ਸਭ ਲੈ,
ਕਹਿਣ ਲੱਗਾ ਬਹਾਦਰ ਸ਼ਾਹ ਆਪਣੇ ਉਮਰਾਵਾਂ ਨੂੰ ਕਹਿੰਦਾ ਇਹ ਤੀਰ ਅਜਾਇਬ ਨੇ, ਵੇਖੋ ਤੁਹਾਡੇ ਕਿਸੇ ਤੀਰਾਂ ਦੇ ਨਾਲ ਮੇਲ ਨਹੀਂ ਖਾਂਦੇ।
ਕੇਤਕ ਕਹਿ ਫਰਿਸ਼ਤੇ ਆਏ ਤੁਮ ਸਾਇਤਾ ਇਸ ਸੁਮਦਾਏ,
ਫਿਰ ਬੋਲੇ ਉਮਰਾਵ ਜਦੋਂ ਵੇਖਿਆ ਵੀ ਸਾਡੇ ਤੀਰ ਨਹੀਂ ਪੇਰਲਦੇ, ਕਹਿੰਦੇ ਜੀ ਫਿਰ ਤਾਂ ਬਾਦਸ਼ਾਹ ਬਹਾਦਰ ਸ਼ਾਹ ਫਰਿਸ਼ਤੇ ਆਏ ਸਨ ਤੇਰੀ ਮਦਦ ਕਰਨ ਲਈ, ਖੁਰਾ ਨੇ ਭੇਜੇ ਸਨ।
ਅਜਗੈਬੀ ਦਲ ਮਾਰਤ ਹੀਰਾ,
ਉਹ ਅਜਗੈਬੀ ਦਲ ਆਇਆ ਹੋਵੇਗਾ ਤਾਂ ਹੀ ਇਕਦਮ ਦੜ ਦੜ ਕਰਕੇ ਪਤਾ ਨੀ ਕਿੰਨੇ ਕੁ ਦੁਸ਼ਮਣ ਡਿੱਗ ਗਏ ਸੀ ਜੰਗ ਦੇ ਮੈਦਾਨ ਵਿਚ।
ਕਰਿਓ ਪ੍ਰਤਾਪ ਖੁਦਾਏ ਬਡੇਰਾ,
ਖੁਦਾ ਨੇ ਤੇਰਾ ਪ੍ਰਤਾਪ ਜਾਹਰ ਕੀਤਾ ਹੈ।
ਸੁਣ ਪੇ ਕਰ ਤਵ ਹੈ ਬਿਸਮਾਏ,
ਇਹ ਸੁਣ ਵੇਖ ਕੇ ਸਾਰੇ ਹੈਰਾਨ ਹੋਏ।
ਸਲਤਨ ਪਾਏ ਸ਼ਾਹ ਲਾਦੇ,
ਸਲਤਨਤ ਪ੍ਰਾਪਤ ਕਰਕੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ।
ਭਾਈ ਸਭ ਮਿਟਿਓ ਬਥੇੜਾ, ਇਸ ਕਾਰਨ ਤੇ ਹਰਕ ਬਡੇਰਾ,
ਕਹਿੰਦਾ ਵੀ ਸਾਰੇ ਪਾਸੇ ਸ਼ਾਂਤੀ ਵਰਤ ਗਈ ਆ, ਬਖੇੜਾ ਮਿਟ ਗਿਆ, ਕਿਉਂਕਿ ਕਈ ਵਾਰੀ ਸ਼ਾਂਤੀ ਵਰਤਾਉਣ ਵਾਸਤੇ ਵੀ ਜੰਗ ਲੜਨਾ ਪੈਂਦਾ। ਦਸਵੇਂ ਪਾਤਸ਼ਾਹ ਦੇ ਬਚਨ ਨੇ ਦਸਮ ਦੀ ਬਾਣੀ ਵਿਚ, ਯੁੱਧ ਕਰੇ ਤਬ ਸ਼ਾਂਤ, ਜਦੋਂ ਯੁੱਧ ਹੁੰਦਾ ਤੇ ਯੁੱਧ ਤੋਂ ਬਾਅਦ ਹਮੇਸ਼ਾ ਸ਼ਾਂਤੀ ਆਉਂਦੀ ਹੈ। ਉਹ ਸ਼ਾਂਤੀ ਵਰਤ ਗਈ, ਬਖੇੜਾ ਮਿਟ ਗਿਆ, ਇਸ ਕਰਕੇ ਬਹਾਦਰ ਸ਼ਾਹ ਬੜਾ ਖੁਸ਼ ਹੈ। ਕਲਗੀਧਰ ਜੀ ਜਿਵੇਂ ਇੱਧਰ ਦਿੱਲੀ ਨੂੰ ਵਾਪਸ ਮੁੜ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਤਿਗੁਰੂ ਦਸਮੇਸ਼ ਪਾਤਸ਼ਾਹ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤਹ ਕੈ ਸਦਾ ਸੰਗ, ਏ ਠਾਕੁਰ ਹੋਂ ਦਾਸਰੋ
ਮੈਂ ਮੇਰੇ ਕੋਲ ਗੁਣ ਨਹੀਂ ਕੋਈ
ਨਾਨਕ ਦੀਜਾ ਨਾਮ ਦਾਨ
ਕੋਈ ਪਰੂਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਲਿਆਲ
ਵਾਹਿਗੁਰੂ ਨਾਮ ਜਹਾਜ ਹੈ
ਸੁਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਦੋਤ ਗਾਵੋ ਹਰੀ ਕੇ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰੇ ਸਦਾ ਰੋਰਨਾਲੇ
ਅਰਦਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਤੂੰ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਨ ਵਸੇ ਵਾਜੇ ਸ਼ਬਦ ਕਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਭੁੱਖਾਂ ਸਭ ਗਵਾਈਆਂ
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ
ਗੁਰਬਾਲ ਕੀਤਾ ਗੁਰਵਿੱਚ ਜਿਸ ਦੀਆਂ ਇਹ ਵਡਿਆਈਆਂ
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਜੇ ਪੰਜ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਸ ਗੱਲਾਂ ਜਿਤ ਕਰ ਧਾਰਿਆ
ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ
ਕਰਮ ਪਾਇਆ ਤੁਜਨ ਕੋ ਤੇਨਾ ਹਰ ਕੇ ਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਤੇ ਪੁਨੀਤ ਕਹਿਤੇ ਪਵਿੱਤ ਗੁਰਿਆ ਭਰਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ
ਅਮਨ ਗੁਰੂ ਪਾਰੀ ਪਿਤਾ ਮਾਤਾ ਧਰਤ ਮਾਤ
ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਕਿੰਨੀ ਨਾਮ ਧਿਆਇਆ ਕੇਮ ਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ
ਧਿਆਇਆ
ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ
ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਾਸ ਜਿਉ ਪਿੰਡ ਸਭ ਤੇਰੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ कोई न जाने तुमरा अंत उचत उचा सगल समग्रे तुमरा सूतर तारे तुम ते हो सो तुमरे गात मैं तो तुम्हें जाने नानक दास बलजवाहि गुरु एको अंकार वाहि गुरु जी की फतेह श्री भगत जी सहाय वार श्री भगत जी की पातशाही दसवें प्रथम भगत स्मृकाय गुरु नानक लंतयाय फिर अंगद गौर ते अमरदास रामदास हुई सहाय अर्जन हर गोविंद नाम शिवराय श्री हर राय श्री हर कृष्ण ते आय जिस जिथे सब दुख जाए तेग बहादुर सिमरे कर नाउ ने दया बताए सब थाई हो सहाय दसवें पातशाह श्री गुरु गोबिंद सिंह साहिब जे सब थाई हो सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान धर के बल जय पंजा प्यारे चौहान साहिब जादे चालिया मुक्ते हठिया जपिया तपिया जिना नाम जपिया वंड छकिया देख चलाए ते गवाहे देख के अंध ठकता तिना प्यारियां चारियां दी कमाई दा ध्यान धर के खालसा जी बल जय जिन्ना सिंगा सिंगनिया ने धर्म हित शीस दिता बंद बंद कटाए खोपरिया लुहाइया चरखड़िया ते चढ़े आरिया नाल चिराए गए गुरुद्वारिया देसे वाले कुर्बानिया कीतिया धर्म नहीं हारिया सिख किसान सुवास संग ने बाहे तिना दे कमाई दा ध्यान धर के खालसा जी बल जय पंजा तख्ता सर्वत गुरुद्वारियों जी का ध्यान धर के बल जय प्रथमा सर्वत खालसा जी की अरदास है जय सर्वत खालसा जी को वाहे गुरु वाहे गुरु वाहे गुरु चतयाव चतयामन का सदका सर्व सुख होव जहां जहां खालसा जी साहेब तहां तहां रचया रे आए देव तेग फतेह बिरद की पैज पंथ की जीत श्री साहिब जी सहाय गुरु खालसा जी के बोल बल बल जय सिखानु सिखी दान केस दान रहत दान विवेक दान विसाह दान प्रसा दान दाना सरदान नाम दान श्री अमृतसर साहिब जी के दर्शन इशनान चौकिया झंडे बुंगे जुगा जुगा टल धर्म का जयकार बोलो जय सिखा दा मन नीवा मत उच्चे मत पत दा रखाया पवाहे गुरु हे अकाल पुरख अपने पंथ दे सदा सहाई दा तारजिया श्री ननकाना साहिब ते होर गुरुद्वारियां गुरु धामा जिना तो पंथ नु भी छोड़िया गया है खुले दर्शन दीदार ते सेवा संभाल दा दिन खालसा जी नु बख्शा हे नी माने आंदे मान नेता ने आंदे तान नेउटिया दीआट तन तन श्री गुरु तेग बहादुर पातशाह जी ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸਤਿਗੁਰੂ ਪਾਤਸ਼ਾਹ ਜੀ ਪੰਚਮੀ ਦੇ ਜੋੜ ਮੇਲੇ ਨੂੰ ਮੁੱਖ ਰੱਖਦੇ ਆ ਪਾਵਨ ਅਸਥਾਨ ਵੇਖੇ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਆ ਖੁੱਲੇ ਪੰਡਾਲਾਂ ਵਿਚ ਦੀਵਾਨ ਸਜਾਏ ਗਏ ਸਜੇ ਦੀਵਾਨਾ ਅੰਦਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਢਾਡੀ ਸਿੰਘਾਂ ਨੇ ਵਾਰਾਂ ਗਾਈਆ ਗੁਰ ਇਤਿਹਾਸ ਦੀ ਵਿਚਾਰ ਹੋਏ ਛੇ ਪੌੜੀਆਂ ਨੰਸਲ ਜੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਕਰਨੇ ਅੱਗੇ ਤੋਂ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਦਾ ਵਿਚਾਰਾਂ ਕਰਨ ਦਾ ਬਲ ਬਹੁਤ ਸੁਮਤ ਪ੍ਰਦਾਨ ਕਰਨੇ ਪੜੇ ਸੁਨੇ ਬਾਣੀ ਦਾ ਭਾਵ ਸਮੂਹ ਆਈਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਪੰਚਮੀ ਦੇ ਜੋੜ ਮੇਲੇ ਮਨਾਉਂਦੀਆਂ ਸਰਬੱਤ ਸੰਗਤਾਂ ਆਪ ਜੀ ਦੇ ਚਰਨ ਪਰਸ ਰਹੀਆਂ ਹਨ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਰਬੱਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਆ ਦਰੋ ਘਰੋ ਗੁਰਸਿੱਖੀ ਜੀਵਨ ਦੇ ਦਾਤ ਨਾਮ ਬਾਣੀ ਦਾ ਪਿਆਰ ਚੜ੍ਹਦੀ ਕਲਾ ਦੇ ਜੀਵਨ ਗੁਰਮਤ ਦੀਆਂ ਦਾਤਾਂ ਬਖਸ਼ਿਸ਼ ਕਰਨੇ ਆ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲੇ ਕਰਨੇ ਸਮੂਹ ਸੰਗਤਾਂ ਦੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਦਿਆਂ ਬਖਸ਼ਿਆ ਖਜ਼ਾਨਿਆਂ ਵਿੱਚ ਪਵਿੱਤਰ ਕੜਾਹ ਪ੍ਰਸ਼ਾਦੀ ਦੇਵ ਸਾਜ ਕੇ ਹਾਜ਼ਰ ਹੋਈ ਹੈ ਜੇ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਦੀ ਰਸਨੇ ਲਾਇਕ ਹੋਏ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੈ ਅਰਦਾਸਾਂ ਜੋਦੜੀਆਂ ਦਰ ਪ੍ਰਵਾਨ ਕਰਦੇ ਆ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।